ਰਿਸ਼ਤੇਦਾਰਾਂ ਪੈਦਾ ਕਰ ਦੇ ਤਾਂ ਹੀ ਗੱਲਾਂ ਤੁਹਾਡੇ ਸਾਹਮਣੇ ਕੀਤੀਆਂ। ਹੁਣ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ ਪਵਿੱਤਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਗੁਰਬਾਣੀ ਜੀ, ਉਹਦੇ ਸੰਬੰਧ ਵਿੱਚ ਚੈੱਕ ਕਰ ਲੈਂਦਾ ਗੁਰਦੁਆਰਾ ਦੇ ਨਾਲ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚਰਨ ਸਿੱਧਾਂ ਨੇ ਬੇਨਤੀ ਕੀਤੀ ਹੈ ਕਿ ਗੁਰੂ ਗਰੀਬ ਨਿਵਾਸ ਜੀ ਨਾਮ ਦੇ ਸੁਣ ਦਾ ਮਹਾਤਮ ਦੱਸੋ। ਹੁਣ ਆਪਾਂ ਸੁਣਨ ਆਏ ਹਾਂ ਨਾ, ਪੜ੍ਹਨ ਸੁਣਨ ਦਾ ਬਾਣੀ ਪੜ੍ਹਨ ਤੇ ਸੁਣਨ ਵਾਸਤੇ ਆਏ ਹਾਂ। ਕਈ ਕਹਿੰਦੇ ਸੁਣੀ ਦਾ ਪੈਰ ਫਾਇਦਾ ਨੀ ਕੋਈ, ਜੋ ਸੁਣਦਾ ਲਾਭ ਸੁਣੋ। ਸੁਣਿਆ ਸੁਣਨੇ ਕਰਕੇ ਪਤਾ ਲੱਗਦਾ ਕਿ ਆਹ ਸਿੱਧ ਹੈ, ਆਹ ਪੀਰ ਹੈ, ਆਹ ਸੁਰਦੇਵ ਦਾ ਹੈ, ਆਹ ਨਾਥ ਹੈ। ਇਹ ਸੁਣਨ ਤੋਂ ਹੀ ਪਤਾ ਲੱਗਦਾ ਹੈ। ਜੇ ਸੁਣੀਏ ਇਹਨਾਂ ਦੇ ਕੀ ਪਤਾ ਕਿਹੜਾ ਕਿਹੜਾ ਸਿੱਧ ਹੈ, ਕਿਹੜਾ ਨਾਥ ਹੈ, ਕਿਹੜਾ ਪੀਰ ਹੈ। ਸੁਣਿਆ ਸਿੱਧ ਪੀਰ ਸੁਰ ਨਾਥ, ਜਿਨ੍ਹਾਂ ਨੇ ਸੁਣਿਆ ਪਰਮੇਸ਼ਰ ਦੇ ਨਾਮ ਨੂੰ, ਉਹਨਾਂ ਨੂੰ ਸਿੱਧੀ ਪ੍ਰਾਪਤ ਹੋਈ ਹੈ ਤੇ ਉਹਨਾਂ ਨੂੰ ਪੀਰ ਪ੍ਰਾਪਤ ਹੋਈ ਹੈ। ਸੋ ਗੁਰੂ ਦੇ ਪਿਆਰੋ ਸੁਰ ਨਾਥ, ਉਹ ਸੁਰ ਦੇਵਤਿਆਂ ਦੇ ਨਾਥ ਮਾਲਕ ਬਣ ਗਏ ਹੈ। ਨਾਥ ਦਾ ਮਾਲਕ ਦਾ ਹੁੰਦਾ ਨਾਮ ਨੂੰ ਸੁਣਨੇ ਕਰਕੇ ਸਾਰਾ ਕੁਝ ਹੋਇਆ। ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਨੇ ਕਰਕੇ ਪਰਮੇਸ਼ਰ ਦੇ ਨਾਮ ਨੂੰ ਸਿੱਧ ਪੀਰ, ਪੀਰ ਨਾਮ ਹੈ ਪੀਰਾ ਦਾ, ਸਿੱਧ ਨਾਮ ਹੈ ਸਿੱਧ ਦਾ ਵਕਤ ਕਰਦਾ। ਉਹਨਾਂ ਦੀ ਪੀੜਾ ਵਸ ਵਿੱਚ ਆ ਗਈ ਹੈ, ਸਿੱਧ ਹੋ ਗਈ ਹੈ, ਉਹ ਮੁਕਤ ਹੋ ਗਏ ਹਨ। ਉਹਨਾਂ ਨੂੰ ਪੀੜਾ ਕਿਸੇ ਪ੍ਰਕਾਰ ਦੀ ਨਹੀਂ ਸਮਝੀ, ਕੋਈ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਰਹਿੰਦਾ ਗਾ। ਐਸੇ ਗੁਰੂ ਦੇ ਪਿਆਰੇ ਕੋ ਸਿੱਧ ਪੀਰ, ਪੀਰ ਸਾਰੀ ਸਿੱਧ ਹੋ ਗਈ ਹੈ, ਨਿਵਿਰਤ ਹੋ ਗਈ ਹੈ। ਤੇ ਸੁਣਿਆ ਸੁਰ ਨਾਥ, ਉਹ ਦੇਵਤਿਆਂ ਦੇ ਨਾਥ ਮਾਲਕ ਬਣ ਗਏ ਹੈ। ਦੇਵਤਿਆਂ ਦਾ ਨਾਥ ਕੌਣ? ਇੰਦਰ। ਇੰਦਰ ਦਾ ਨਾਥ ਕੌਣ? ਬ੍ਰਹਸਪਤ। ਇਸ ਪ੍ਰਾਪਤੀ ਵਾਲੇ ਉਹ ਬਣ ਗਏ ਹੈ ਸੁਣਨੇ ਕਰਕੇ। ਸੁਣਿਆ ਸਿੱਧ ਪੀਰ ਸੁਰ ਨਾਥ, ਜਿਨ੍ਹਾਂ ਨੇ ਸੁਣਿਆ ਸਿੱਧੀ ਗੁਣੇ ਦੀ ਇੱਛਾ ਰੱਖ ਕੇ ਉਹਨਾਂ ਨੂੰ ਸਿੱਧਤਾ ਪ੍ਰਾਪਤ, ਸਿੱਧ ਗੁਣਾ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੇ ਸੁਣਿਆ ਪੀਰ ਪਾਉਣ ਦੀ ਇੱਛਾ ਰੱਖ ਕੇ ਉਹ ਪੀਰ ਬਣ ਗਏ ਹੈ। ਜਿਨ੍ਹਾਂ ਨੇ ਸੁਣਿਆ ਹੈ ਕਿ ਮੈਂ ਦੇਵਤਾ ਬਣ ਜਾਵਾਂ, ਉਹਨਾਂ ਨੂੰ ਦੇਵ ਦੇਵੀ ਪ੍ਰਾਪਤ ਹੋ ਗਈ ਹੈ। ਜਿਨ੍ਹਾਂ ਨੇ ਸੁਣਿਆ ਕਿ ਮੈਂ ਨਾਥ ਬਣ ਜਾਵਾਂ, ਉਹ ਨੌ ਨਾਥਾਂ ਨੂੰ ਜਨਮ ਕਰਕੇ ਮਸ਼ਹੂਰ ਹੋ ਗਏ ਨੇ। ਇਹ ਸੁਣਨ ਦਾ ਮਹੱਤਵ ਹੈ। ਸੁਣਿਆ ਸਿੱਧ ਪੀਰ ਸੁਰ ਨਾਥ, ਤੋ ਸੁਣਨੇ ਕਰਕੇ ਗੁਰੂ ਕੇ ਪਿਆਰਿਓ ਜਿਤਨੇ ਸਿੱਧ ਸਿੱਧੀਆਂ ਹਨ, ਉਹ ਵੀ ਨਾਮ ਦੇ ਸੁਣਨੇ ਕਰਕੇ ਪ੍ਰਾਪਤ ਹੋਈਏ। ਤੇ ਪੀਰ ਸੋ ਨਾਨਕ ਪਰਮੇਸ਼ਰ ਦਾ ਸੁਣਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਤੇ ਸੁਰ ਨਾਥ, ਨਾ ਜਿਹੜੇ ਬ੍ਰਹਸਪਤ ਆਦਿਕਾਰ ਦੇਵਤਿਆਂ ਦੇ, ਇਹਨਾਂ ਦੇ ਵੀ ਨਾਨਕ ਗੁਰੂ ਦੇ ਪਿਆਰੇ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ ਬਣ ਗਏ, ਸੁਣਨੇ ਕਰਕੇ ਬਣੇ ਹਨ। ਬਾਕੀ ਅੱਖ ਜਿਹੜੇ ਹੈ ਇਹ ਸਰੀਰ ਦੀ ਕਥਾ ਵਿੱਚ ਕਰਾਂਗੇ। ਇੱਕ ਦੋ ਵਾਸਤੇ ਆਪਣਾ ਪੰਜ ਕਰੇ ਸੁਣੋ, ਅੱਜ ਸਾਡੀਆਂ ਸਰੀਰ ਸਭ ਦੀ ਕਥਾ ਬੇਨਤੀ ਕਰਾਂਗਾ। ਸੁਣਿਆ ਧਰਤ ਧਵਲ ਆਕਾਸ਼, ਸੁਣਨੇ ਕਰਕੇ ਧਰਤੀ ਦਾ ਪਤਾ ਲੱਗਾ ਹੈ, ਸੁਣਨੇ ਕਰਕੇ ਧਵਲ ਧੋਨੇ ਦਾ ਪਤਾ ਲੱਗਾ ਕਿ ਧਰਤੀ ਦੇ ਭਾਰ ਨੂੰ ਚੁੱਕੀ ਬੈਠਾ ਹੈ, ਸੁਣਨੇ ਕਰਕੇ ਕਾਸ਼ ਦਾ ਪਤਾ ਲੱਗਾ ਕਿ ਫਿਰ ਠੰਡਾ ਸਰਨ ਰਖਾਇਆ, ਸਮਝ ਤਾਂ ਕੋਈ ਨੀ ਲੱਗਿਆ। ਹੁਣ ਤਾਂ ਪਿੱਲਰ ਕੱਢਦੇ ਹਨ ਕੋਠੀਆਂ ਪਾਉਣ ਨੂੰ, ਆਕਾਸ਼ ਹੈਗਾ ਕਿਤੇ ਪਿੱਲਰ ਦੀ ਨਾ ਇਹਦੇ ਥੱਲੇ। ਇਹ ਸੁਣਨੇ ਕਰਕੇ ਪਤਾ ਲੱਗਾ ਹੈ ਕਿ ਧਰਤੀ ਉਹ ਧੋਲੇ ਨੇ ਚੁੱਕਿਆ ਹੋਇਆ ਤੇ ਆਕਾਸ਼ ਉਹਦੇ ਹੁਕਮ ਵਿੱਚ ਖੜਾ ਹੋਇਆ, ਇਹ ਸੁਣਨ ਨੂੰ ਕੋਈ ਪਤਾ ਲੱਗਦਾ। ਸੁਣਿਆ ਧਰਤ ਧਵਲ ਆਕਾਸ਼, ਸੁਣਨੇ ਕਰਕੇ ਜਿਹੜੀ ਧਰਤ ਹੈ ਇਹ ਨਾਮ ਪਰਮੇਸ਼ਰ ਦਾ ਧੋਲੇ ਬਾਬ ਨੇ ਸੁਣਨੇ ਕਰਕੇ ਧਰਤੀ ਦੇ ਭਾਰ ਨੂੰ ਆਪਣੇ ਆਪ ਹੀ ਚੁੱਕਿਆ ਹੋਇਆ ਹੈ। ਸੋ ਆਕਾਸ਼ ਵੀ ਗੁਰੂ ਦੇ ਪਿਆਰੇ ਉਹਦੇ ਆਸਰੇ ਹੈ। ਸੁਣਿਆ ਧਰਤ ਧਵਲ ਆਕਾਸ਼, ਧਰਤ ਨਾਮ ਹੈ ਬੁੱਧੀ ਦਾ, ਧਵਲ ਨਾਮ ਹੈ ਕੁਜਲ ਦਾ, ਆਕਾਸ਼ ਨਾਮ ਹੈ ਰਿਗੇ ਦਾ। ਪਰਮੇਸ਼ਰ ਦਾ ਨਾਮ ਸੁਣਨੇ ਕਰਕੇ ਧਰਤੀ ਜਿਹੜੀ ਬੁੱਧੀ ਹੈ ਇਹ ਧਵਲ ਕੁਜਲ ਹੋ ਗਈ ਹੈ, ਤੇ ਆਕਾਸ਼ ਜਿਹੜਾ ਰਿਹਾ ਹੈ ਉਹ ਵੀ ਪਵਿੱਤਰ ਹੋ ਗਿਆ ਨਾਮ ਨੂੰ ਸੁਣਨੇ ਕਰਕੇ। ਸੁਣਿਆ ਧਰਤ ਧਵਲ ਆਕਾਸ਼, ਪਰਮੇਸ਼ਰ ਦਾ ਨਾਮ ਸੁਣਨੇ ਕਰਕੇ ਜੋ ਧਰਤ ਬੁੱਧੀ ਸੀ ਇਹ ਕੁਜਲ ਹੋ ਗਈ, ਆਕਾਸ਼ ਦੀ ਪ੍ਰਾਪਤੀ ਬਾਰੇ ਹੋ ਗਏ। ਸੁਣਿਆ ਧਰਤ ਵੱਲ, ਧਰਤ ਬੁੱਧੀ ਵਿੱਚ ਜੋ ਸੁਣਿਆ ਨਾਮ ਨੂੰ ਤਾਂ ਉਹ ਤਵਲ ਕੁਦਰ ਪਵਿੱਤਰ ਹੋਏ, ਤਾਂ ਪਵਿੱਤਰ ਹੋਣੇ ਕਰਕੇ ਆਕਾਸ਼ ਜਿਹੜਾ ਆਕਾਸ਼ ਦੀ ਪ੍ਰਾਪਤੀ ਵਾਲੇ ਹੋ ਗਏ। ਇਹ ਪਰਮੇਸ਼ਰ ਦੇ ਨਾਮ ਦਾ ਬੜਾ ਭਾਰੀ ਮਹੱਤਵ ਹੈ। ਸੁਣਿਆ ਧਰਤ ਵੱਲ ਆਕਾਸ਼, ਜਦੋਂ ਸੁਣਿਆ ਧਰਤ ਬੁੱਧੀ ਵਿੱਚ ਤੇ ਆਕਾਸ਼ ਹਿਰਦੇ ਵਿੱਚ ਤੇ ਧਵਲ ਜੋ ਕੁਦਰ ਸਰੂਪ ਪਰਮੇਸ਼ਰ ਸੀ ਉਹਦਾ ਰੂਪ ਵੀ ਹੋ ਗਏ ਸੁਣਨੇ ਕਰਕੇ, ਬੁੱਧ ਵੀ ਤੇ ਹਿਰਦਾ ਵੀ ਹਿਰਦੇ ਤੇ ਬੁੱਧੀ ਉੱਤੋਂ ਉੱਤਰ ਪਰਮੇਸ਼ਰ ਕੁਦਰ ਸਰੂਪ ਨੂੰ ਪਾ ਲਿਆ ਨਾਮ ਨੂੰ ਸੁਣਨੇ ਕਰਕੇ। ਸੁਣਿਆ
ਦੀਪ ਲੋ ਪਾਤਾਲ
ਸੁਣਨੇ ਕਰਕੇ ਪਤਾ ਲੱਗਾ ਕਿ ਸੱਤ ਦੀਪ ਹਨ, ਸੱਤ ਲੋਕ ਹਨ, ਸੱਤ ਪਾਤਾਲ ਹਨ। ਇਹ ਨਾਮ ਦੇ ਸੁਣਨੇ ਕਰਕੇ ਪਤਾ ਲੱਗਾ, ਐਵੇਂ ਨਹੀਂ ਸੁਣਿਆ। ਦੀਪ ਲੋ ਪਾਤਾਲ, ਜਿਨ੍ਹਾਂ ਨੇ ਸੁਣਿਆ ਪਰਮੇਸ਼ਰ ਦੇ ਨਾਮ ਨੂੰ, ਉਹ ਦੀਪ ਲੋ, ਉਹ ਨਾਮ ਰੂਪੀ ਜੋ ਦੀਵਾ ਹੈ, ਦੀਪ ਨਾਮ ਦੀਵੇ ਦਾ, ਲੋ ਨਾਮ ਪ੍ਰਕਾਸ਼ ਦਾ, ਜਿਨ੍ਹਾਂ ਨੇ ਦੀਪ ਸੁਣਨਾ ਕੀਤਾ ਹੈ ਪਰਮੇਸ਼ਰ ਦੇ ਨਾਮ ਰੂਪੀ ਜੀਰੇ ਨੂੰ, ਉਹਦੇ ਵਿੱਚ ਲੋ ਪ੍ਰਕਾਸ਼ ਲਿਆ ਹੈ ਗਿਆਨ ਦਾ, ਤੇ ਕਹਿੰਦੇ ਪਾਤਾਲ, ਉਹਨੇ ਪਾ ਲਿਆ ਕਾਲ ਸਰੂਪ ਨੂੰ। ਪਾ ਨਾਮ ਪਾਉਣ ਦਾ, ਕਾਲ ਨਾਮ ਸਰੂਪ ਦਾ, ਪਾਤਾਲ ਪਾ ਇਕੱਠਾ ਹੀ ਹੈ। ਅਸ ਵਾਸਤੇ ਕਰਨਾ ਹੈ ਸੁਣਨੇ ਕਰਕੇ ਦੀਪ ਰੂਪ ਲੋ ਪ੍ਰਕਾਸ਼ ਦੀ ਪ੍ਰਾਪਤੀ ਕਰਕੇ ਉਹ ਪਾਤਾਲ ਸਰੂਪ ਨੂੰ ਪਾ ਲਿਆ ਆਪਣੇ ਨੂੰ, ਕਿ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ। ਸੁਣਿਆ ਦੀਪ ਲੋ ਪਾਤਾਲ, ਜਦੋਂ ਦੀਪ ਲੋ ਪ੍ਰਕਾਸ਼ ਰੂਪ ਪਰਮੇਸ਼ਰ ਦੇ ਨਾਮ ਨਾਲ ਸਰਵਣ ਕੀਤਾ ਤਾਂ ਕਹਿੰਦੇ ਪਾਤਾਲ ਨਿਮਰਤਾ ਵਾਲਾ ਹਿਰਦਾ ਬਣ ਗਿਆ, ਗਰੀਬੀ ਹਿਰਦੇ ਵਿੱਚ ਆ ਗਈ ਹੈ। ਇਹ ਨਾਮ ਦੇ ਸੁਣ ਦਾ ਬੜਾ ਭਾਰੀ ਮਹੱਤਵ ਹੈ। ਪਰਮੇਸ਼ਰ ਦੇ ਨਾਮ ਨੂੰ ਸੁਣਿਆ ਹੈ, ਉਹਨਾਂ ਨੂੰ ਕਾਲ ਨੀ ਕਰੇ ਨੀ ਬੋਲ ਸਕਦਾ, ਨਾ ਸੁਣਿਆ ਜਾਂ ਦੂਰੋਂ ਭਾਗਾ ਹੈ, ਮਤ ਮਾਰੇ ਹਾਜੀ ਉਹ ਬੇਪਰਵਾਹ ਹੈ। ਸਾਥੀਆਂ ਕੇ ਸੁਣ ਵਾਲੇ ਨਾ ਕਰੋ, ਸਾਥੀ ਨੇ ਸੁਣਾਉਣ ਦਾ ਟਾਈਮ ਸਮਾਪਤ ਹੋ ਗਿਆ ਹੈ। ਕੱਲ ਦੇ ਚਾਰ ਸਾਥੀਆਂ ਨਾਲ ਪੜਾਂਗੇ, ਵਿਚਾਰ
ਕਰਾਂਗੇ।
ਮਾਜਰੇ ਭਗਤ ਹਨ, ਉਹਨਾਂ ਤਾਂ ਭਗਤੀ ਦੁਆਰਾ ਸਦਾ ਵਿਲਾਸ ਪ੍ਰਾਪਤ ਹੋਈ ਹੈ, ਖੁਸ਼ੀ ਪ੍ਰਾਪਤ ਹੋਈ ਹੈ, ਸਦਾ ਖੁਸ਼ ਰਹਿੰਦਾ।
ਦੁੱਖ ਪਾਪ
ਕਰਕੇ ਦੁੱਖਾਂ ਦਾ ਵੀ ਤੇ ਪਾਪਾਂ ਦਾ ਵੀ ਸਾਰਿਆਂ ਦੇ ਨਾਸ ਹੋ ਜਾਂਦਾ, ਦੁੱਖ ਸਰੀਰਕ ਤੇ ਪਾਪ ਇਹਦੇ ਕੀ ਹੱਥਾਂ ਦੇ, ਇਹ ਵੀ ਸਾਰੇ ਨਿਰਥ ਹੋ ਜਾਂਦੇ ਹੈ। ਦੁੱਖ ਕੋਲ ਦੇ ਵੀ ਮਿਟ ਜਾਂਦੇ ਹੈ, ਪਾਪ ਬੱਕਰੇ ਛੱਤਰੇ ਵਧਣ ਦੇ ਅਜਾ ਨਾਲ ਪੁਣੇ ਜਿਹੜੇ ਕੀਤੇ ਸੀ, ਇਹ ਸਾਰੇ ਨਿਰਥ ਹੋ ਗਏ। ਇਹ ਨਾਮ ਦਾ ਭਾਈ ਮਹਾਤਮਾ ਸੁਣਨ ਦਾ ਇਸੇ ਤੌਰ ਜਿਹੜਾ ਬਾਕੀ ਵਿਚਾਰ ਹੈ, ਉਹ ਕੱਲ ਵੀ ਕਥਾ ਕਰਾਂਗੇ। ਟਾਈਮ ਜਿੰਨਾ ਆਗਿਆ ਕੀਤੇ ਸੀ, ਕੇਵਲ ਡੇਢ ਮਿੰਟ ਰਹਿੰਦਾ ਹੈ, ਉਹ ਸਮਾਪਤ ਹੋਈ ਹੈ। ਇੰਨੇ ਸਮਾਂ ਪ੍ਰਵਾਸ ਕਰਿਓ, 25 ਤਰੀਕ ਨੂੰ ਖੰਡੇ ਬਾਟ ਦਾ ਅੰਮ੍ਰਿਤ ਤਿਆਰ ਹੋਣਾ ਹੈ। ਵੱਧ ਤੋਂ ਵੱਧ ਗੁਰੂ ਕ੍ਰਿਸ਼ਨ ਨੂੰ ਗੁਰੂ ਕੇ ਜਹਾਜ਼ ਤੇ ਚੜ੍ਹ ਕੇ ਨਗਰੇ ਪੁਣੇ ਜੂਠ ਲਾ ਕੇ ਆਪਣਾ ਜੀਵਨ ਸਮਰਨ ਕਰਨਾ ਚਾਹੀਦਾ ਹੈ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਭਾਰੀ ਪਿਆਰ ਵਿਖਾਇਆ ਹੈ। ਦੇਖੋ ਇੱਕ ਮਿੰਟ ਬੇਨਤੀ ਉੱਠਣ ਵਾਲੇ, ਭਾਵੇਂ ਖੜੋ ਕੇ ਸੁਣ ਲਓ, ਬੈਠੋ ਭਾਵੇਂ ਨਾ, ਚਲੋ ਕੇ ਬੈਠਾਂਗੇ, ਤੁਹਾਡੇ ਬੱਚਿਆਂ ਨੂੰ ਲੜਕੀਆਂ ਹੋਈਆਂ। ਤੇ ਮੈਂ ਤੁਹਾਨੂੰ ਪੁੱਛਣ ਵਾਲਿਆਂ ਵੀ ਕਿਹੜੀ ਪਾਣੀ ਵਾਰੀ ਲੰਘ ਚਲੇ ਭੱਜ ਲੈ ਨੀ ਕੀਤੀ, ਜੇ ਭਲਾ ਅੱਧਾ ਘੰਟਾ ਦਾ ਕਥਾ ਹੋਰ ਕਰਦਾ ਫਿਰ ਬਹਿ ਨਹੀਂ ਸੀ।
ਜੈ ਵਾਹਿਗੁਰੂ ਜੀ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਤ ਧਵਨ ਆਕਾਸ਼, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੂੰ ਆ ਗਿਆ ਸੱਚੇ ਪਾਤਸ਼ਾਹੀ ਦੇ ਸਾਧਨਾਂ ਵਾਜੇ ਗੁਰੂ ਪਾਤਸ਼ਾਹ ਕਿਰਪਾ ਕਰਕੇ
ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਣਿਆ ਸਿੱਧ ਪੀਰ ਸੁਰਨਾਥ,
ਬੇਨਤੀ ਕੀਤੀ ਸੱਚੇ ਪਾਤਸ਼ਾਹ ਸਰਵਣ ਦਾ ਕਥਨ ਕਰੋ ਤੇ ਸਰਵਣ ਦਾ ਕੀ ਮਹੱਤਵ ਹੈ। ਮਹਾਰਾਜ ਕਹਿਣਗੇ ਭਾਈ ਸੁਣਨੇ ਕਰਕੇ ਪਤਾ ਲੱਗਦਾ ਕਿ ਆਹ ਸਿੱਧ ਹੈ, ਮੁਸਲਮਾਨੀ ਮਤ ਦੇ ਆਹ ਸੁਰ ਦੇਵਤੇ ਹਨ, ਆਹ ਨਾਥ ਦੇਵਤਿਆਂ ਦੇ ਮਾਲਕ ਹਨ, ਇਹ ਵੀ ਸੁਣਨ ਤੇ ਪਤਾ ਲੱਗਦਾ ਹੈ। ਤੇ ਸੁਣਿਆ ਸਿੱਧ ਪੀਰ ਸੁਰਨਾਥ, ਤਾਂ ਜਿਹੜੇ ਸਿੱਧ ਲੋਕ ਹਨ ਉਹਨਾਂ ਦਾ ਵੀ ਸੁਣਨ ਤੋਂ ਪਤਾ ਲੱਗਦਾ ਹੈ। ਸਿੱਧੀਆਂ ਵਾਲੇ ਕਰਾਮਾਤੀ ਜਿਹੜੇ ਹਨ ਜਾਂ ਪੀਰ ਮੁਸਲਮਾਨਾਂ ਦੇ ਮਤ ਮੁਤਾਬਕ ਵੱਡੇ ਹੋਣ ਜੋ ਸਿਆਣੇ ਹੋਣ ਉਹਨਾਂ ਨੂੰ ਮੰਨਿਆ ਜਾਂਦਾ ਹੈ, ਤੇ ਸਿੱਧ ਜਿਹੜੇ ਜੋਗੀਆਂ ਦੇ ਮਤ ਮੁਤਾਬਕ ਔਰ ਜਿਹੜੇ ਦੇਵਤੇ ਹਨ ਤੇ ਨਾਥ ਜਿਹੜਾ ਮਾਲਕ ਹੋਵੇ, ਇਹ ਸੁਣਨ ਤੇ ਪਤਾ ਲੱਗਦਾ ਕਿ ਆਹ ਸਿੱਧ ਹੈ, ਆਹ ਪੀਰ ਹੈ, ਆਹ ਦੇਵਤਾ ਹੈ, ਆਹ ਇਹਨਾਂ ਸਾਰਿਆਂ ਦਾ ਮਾਲਕ ਹੈ। ਜੇ ਸੁਣੀਏ ਨਾ ਤੇ ਪਤਾ ਨੀ ਕਦੇ ਲੱਗ ਸਕਦਾ। ਸੁਣਿਆ ਸਿੱਧ ਪੀਰ ਸੁਰਨਾਥ,
ਸਿੱਧਾ ਸਭ ਤੋਂ ਮੁੱਖੀ ਨਾਨਾਥ ਮੰਨੇ ਹੈ। ਸੋ ਪ੍ਰਵਾਨਾਥ ਆਦਿ ਗੋਪੀਨਾਥ ਆਦਿਕ ਇਹਨਾਂ ਦਾ ਵੀ ਜੇ ਸੁਣਿਆ ਕਿਤੇ ਤਾਂ ਹੀ ਪਤਾ ਲੱਗੇਗਾ, ਆਪੋ ਨੀ ਘਰੇ ਪਤਾ ਲੱਗ ਸਕਦਾ ਗਾ। ਸੋ ਜਿਸ ਤਰ੍ਹਾਂ ਸਿੱਧ 84 ਹੋਏ ਹਨ, ਇਹਨਾਂ ਵਿਚੋਂ ਨਛਿੰਦਰ ਜਿਹੜਾ ਸੀ ਉਹ ਇਹਨਾਂ ਦਾ ਗੁਰੂ ਮੰਨਿਆ ਗਿਆ ਹੈ, ਗੋਰਦਾਸ ਵਰਗਿਆਂ ਦਾ। ਠੇਕਰੇੜਾ ਰਾਸਦੀਪ ਦੇ ਵਿਚ ਪਾਰਵਤੀ ਨੂੰ ਸ਼ਿਵਜੀ ਭਗਵਾਨ ਜੀ ਨੇ ਅਮਰ ਕਥਾ ਸੁਣਾਈ। ਅਮਰ ਕਥਾ ਸੁਣਾਉਂਦਿਆਂ ਸ਼ਿਵ ਜੀ ਮਸਤਾਂ ਤੇ ਪਾਰਵਤੀ ਸਾਂਗ ਆਈ ਕਥਾ ਸੁਣਦੇ ਸੁਣਦੇ, ਇੱਕ ਮਾਛੀ ਬੜਾ ਭਾਰੇ ਉਸਨੇ ਕਥਾ ਸਾਰੇ ਸੁਣੀ ਤੇ ਅਡੋਲ ਟਿਕ ਗਿਆ, ਹਿਲਦਾ ਨਹੀਂ। ਜਦੋਂ ਕਥਾ ਸੰਪੂਰਨ ਹੋਏ ਪਾਰਵਤੀ ਨੇ ਪੁੱਛਿਆ ਭੋਲੇਨਾਥ ਇਹ ਕੀ ਗੱਲ ਹੈ, ਨੱਚ ਦਾ ਚੱਕਲ ਬੜਾ ਹੁੰਦਾ ਹਿਲਦਾ ਨਹੀਂ। ਕਹਿਣ ਲੱਗਾ ਪਾਰਵਤੀ ਤੂੰ ਸੌਂ ਗਈ ਸੀ, ਇਸ ਨੇ ਅਮਰ ਕਥਾ ਸੁਣ ਲਈ ਹੈ, ਕਥਾ ਦਾ ਮਹੱਤਵ ਹੈ, ਇਸਦੇ ਨਾਲ ਇਸਦਾ ਮਨ ਟਿਕ ਗਿਆ, ਅਡੋਲਤਾ ਪ੍ਰਾਪਤ ਹੋ ਗਈ ਹੈ। ਉਹ ਸੁਣ ਕੇ ਹੈਰਾਨ ਹੋ ਗਈ ਤੇ ਦੱਸਿਆ ਸੀ ਕਿ ਇਹਦੇ ਪੇਟ ਵਿੱਚ ਬੜਾ ਭਾਰੀ ਸਿੱਧ ਪੈਦਾ ਹੋਵੇਗਾ। ਉਹ ਸਮਾਂ ਆਉਣ ਤੇ ਜਿਸ ਵੇਲੇ ਸਮੁੰਦਰ ਰਿੜਕਿਆ ਹੈ, ਉਸ ਵਿੱਚ 14 ਰਤ ਨਿਕਲੇ ਸਨ। ਸ੍ਰੀ ਮਨਰੰਭਾ ਬਾਲ ਨੇ ਭਗਤ ਧਨੰਤਰ ਬਾਜ ਦੇ 300 ਸੰਖਾਂ ਲਈ ਰਾਜ ਇਹ 14 ਰਤ ਨਿਕਲੇ ਸੀ। ਇਹਨਾਂ ਦੀ ਵੰਡ ਕੀਤੀ ਸੀ ਭਗਵਾਨ ਨੇ, ਮੋਹਣੀ ਦਾ ਰੂਪ ਧਾਰ ਕੇ ਇੱਕ ਬਰਤਨ ਵਿੱਚ 2 ਖਾਨੇ ਬਣਾ ਦਿੱਤੇ ਸਨ। ਜਿਸ ਵੇਲੇ ਅੰਮ੍ਰਿਤ ਤੇ ਸ਼ਰਾਬ ਦੀ ਵੰਡ ਕੀਤੀ ਹੈ, ਦੈਂਤਾਂ ਨੂੰ ਸ਼ਰਾਬ ਪਿਆਈ ਸੀ, ਦੇਵਤਿਆਂ ਨੂੰ ਅੰਮ੍ਰਿਤ ਪਿਆ ਰੱਖਿਆ ਸੀ, ਤਾਂ 2 ਮੱਧ ਵਿੱਚ ਬੈਠ ਗਿਆ ਸਨ, ਉਹਨਾਂ ਨੇ ਪੀ ਕੇ ਰੌਲਾ ਪਾਇਆ ਸੀ। ਉਸ ਵੇਲੇ ਮੋਹਣੀ ਦੇ ਰੂਪ ਨੂੰ ਪਕੜਨਾ ਚਾਹ ਭਗਵਾਨ ਜੀ ਅਲੋਪ ਹੋ ਗਏ। ਜਿਸ ਵੇਲੇ ਸ਼ਿਵ ਜੀ ਨੂੰ ਪਤਾ ਲੱਗਾ, ਸ਼ਿਵ ਜੀ ਨੇ ਕਿਹਾ ਕਿ ਮੈਨੂੰ ਰੂਪ ਵਿਖਾਵੋ। ਭਗਵਾਨ ਕਹੇਗਾ ਕਿਰਨ ਰੂਪ ਦੇ ਕੇ ਤੂੰ ਸਮਾਧੀ ਰੱਖ ਕੇ ਬੈਠਾ ਰਹੋ। ਕਹਿੰਦਾ ਨਹੀਂ ਜੀ, ਭਗਵਾਨ ਕਹਿ ਕੇ ਤੇਰਾ ਮਨ ਹੀ ਸਥਿਤ ਹੋਵੇਗਾ ਰਹੇਗਾ। ਕਹਿਣ ਲੱਗਾ ਜੀ ਮੈਂ 88,000 ਵਾਰ ਸਮਾਧੀਆਂ ਲਾ ਕੇ ਬੈਠਾ ਰਹਿੰਦਾ, ਮੇਰਾ ਮਨ ਕਿਵੇਂ ਡੋਲ ਜਾਵੇਗਾ। ਕਹਿੰਦੇ ਚੰਗਾ, ਜਦੋਂ ਮੋਹਣੀ ਦਾ ਰੂਪ ਧਾਰਿਆ ਐਸਾ ਮਨ ਚਲਾਇਮਾਨ ਹੋਇਆ, ਧਾਤੂ ਨੂੰ ਰੂਪ ਨੂੰ ਸੱਚਿਆ, ਤੋ ਪਲੀਤ ਹੋ ਗਿਆ, ਅਪਵਿੱਤਰ ਹੋ ਗਿਆ, ਸਾਰਾ ਸਾਵਾ ਤੇ ਆਸਰਮਾਂ ਵਿੱਚ ਜਿਦੇਜ ਤੇ ਸ਼ਿਵ ਜੀ ਦੇ ਹੋਏ, ਬੁਰੇ ਹਾਲਤ ਹੋਏ, ਗੋਏ ਵਿੱਚ ਹੱਥ ਮਾਰਨ ਤੋਂ ਗੋਸ ਪੈਦਾ ਹੋਇਆ, ਇਸੇ ਤਰ੍ਹਾਂ ਹਨੌਟ ਵਰਗੇ ਪੈਦਾ ਹੋਏ, ਉੱਥੇ ਸਮੁੰਦਰ ਦੇ ਵਿੱਚ ਪ੍ਰਵੇਸ਼ ਹੋਇਆ ਸੀ। ਇਹ ਜਿਹੜਾ ਮੱਛ ਸੀ ਇਸ ਨੇ ਖਾਲਸਾ ਦੇ ਧਰਤ ਨੂੰ ਨਿਰਣਾ ਕੀਤਾ, ਉਸ ਤੋਂ ਮਛਿੰਦਰ ਪੈਦਾ ਹੋਇਆ। ਐਸੀ ਇਹਨਾਂ ਲੋਕਾਂ ਦੀ ਹਾਲਤ ਹੁੰਦੀ ਰਹੀ ਹੈ। ਪਰ ਇਹ ਜਿਹੜਾ ਮਛਿੰਦਰ ਸੀ ਬੜੀਆਂ ਕਰਾਮਾਤਾਂ ਵਾਲਾ ਸੀ, ਤੋ ਨਾਮ ਸੁਣਨੇ ਕਰਕੇ ਅਮਰ ਕਥਾ ਸੁਣਨੇ ਕਰਕੇ ਮੱਛ ਦੇ ਪੇਟ ਵਿੱਚ ਵੀ ਚਿਸਤ ਰਿਹਾ ਸੀ ਤੇ ਬੜੇ ਭਾਰੀ ਤਾਕਤ ਵਾਲਾ ਸੀ। ਜਿਸ ਵੇਲੇ ਪਾਰਸਨਾਥ ਆਪਣੇ ਮਨ ਨੂੰ ਅਧੀਨ ਨਹੀਂ ਸੀ ਕਰ ਸਕਿਆ, ਤਾਂ ਰਾਜਾ ਨੂੰ ਅਧੀਨ ਕੀਤਾ ਤੇ ਪੁੱਛਿਆ ਸੀ ਕਿ ਕੋਈ ਐਸਾ ਰਾਜਾ ਹੈ ਜਿਸ ਨੂੰ ਮੈਂ ਅਧੀਨ ਕਰ ਸਕਿਆ ਹੋਵਾਂ। ਗਿਆਨ ਨਾਮ ਦੇ ਇੱਕ ਰਾਜੇ ਨੇ ਉਸ ਵੇਲੇ ਕਿਹਾ ਸੀ ਕਿ ਕੈਸਾ ਹੈ ਜੇ ਤੂੰ ਮੈਨੂੰ ਮਾਫ਼ ਕਰਦੇ ਨੇ ਤਾਂ ਮੈਂ ਦੱਸ ਸਕਦਾ ਹਾਂ। ਕਹਿਣ ਲੱਗਾ ਦੱਸੋ। ਉਹਨੇ ਕਿਹਾ ਸੀ ਕਿ ਆਪਣਾ ਮੱਛ ਹੈ ਸਮੁੰਦਰ ਵਿੱਚ, ਉਸਨੂੰ ਕੱਢ ਕੇ ਚੀਰ ਕੇ ਵੇਖ ਲੈ, ਫੇਰ ਪਤਾ ਲੱਗੇਗਾ। ਤੋ ਮਛਿੰਦਰ ਨਾਥ ਕਿਸ ਤਰ੍ਹਾਂ ਪ੍ਰਗਟ ਹੋਇਆ ਸੀ, ਇਹ ਵੀ ਨਾਮ ਸੁਣਨੇ ਕਰਕੇ ਖਾਲਸਾ ਜੀ ਇਤਨੇ ਤਾਕਤ ਵਾਲਾ ਹੋਇਆ ਹੈ। ਸੋ ਇਹ ਨਾਮ ਦਾ ਬੜਾ ਭਾਰੀ ਮਹੱਤਵ ਹੈ। ਨਾਮ ਦੀ ਮਹਿਮਾ ਏਡੀ ਵੱਡੀ ਹੈ ਕਿ ਵਿਖਮ ਤੋਂ ਵਿਖਮ ਥਾਂ ਵਿੱਚ ਵੀ ਪਰਮੇਸ਼ਰ ਪਾਲਣਾ ਕਰਦਾ ਹੈ, ਰੱਖਿਆ ਕਰਦਾ ਹੈ। ਸਿੱਧ ਜਿਹੜੇ ਤੇ ਤੀਰ ਦੇਵ ਤੇ ਨਾਥ ਇਹ ਸਾਰੇ ਪਰਮੇਸ਼ਰ ਦੇ ਨਾਮ ਸਰਵਣ ਦੀ ਮਹਿਮਾ ਦਾ ਹੀ ਮਹਾਤਮ ਕਥਨ ਕਰਦੇ ਹਨ, ਕਹਿੰਦੇ ਹਨ ਇਸੇ ਪ੍ਰਕਾਰ
ਸਿੱਧ
ਤੀਰ ਸੁਰਨਾਥ ਇਹ ਸਾਰੀਆਂ ਭਰੀਆਂ ਜਿੱਦੀਆਂ ਹਨ ਸਿੱਧਾਂ ਦੀਆਂ, ਤੀਰਾਂ ਦੀਆਂ ਸਿੱਧਾਂ ਦੀਆਂ ਜੋਗੀਆਂ ਦੇ ਮੱਤ ਵਿੱਚ, ਤੀਰਾਂ ਦੀਆਂ ਮੁਸਲਮਾਨਾਂ ਦੇ ਮੱਤ ਵਿੱਚ, ਤੇ ਸੁਰ ਜਿਹੜੇ ਸਵਰਗ ਲੋਕਾਂ ਦੇ ਮੱਤ ਵਿੱਚ, ਤੇ ਨਾਥ ਜਿਹੜੇ ਹਨ ਇਹ ਸਾਰੇ ਗੁਰੂ ਦੇ ਪਿਆਰੇ ਹੋ ਜਿਤਨੇ ਵੀ ਹੈ, ਇਹਨਾਂ ਦੀਆਂ ਪਦਵੀਆਂ ਪਲਵੀਆਂ ਦੇ ਪ੍ਰਾਪਤੀ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਹੈ ਉਹਨਾਂ ਨੇ ਪ੍ਰਾਪਤੀਆਂ ਪ੍ਰਾਪਤ ਹੁੰਦੀਆਂ ਹੋਰ ਨੇ ਕਿਸੇ ਨੂੰ। ਇਹ ਸਾਰੇ ਗ੍ਰੰਥ ਦੇ ਇਹ ਕਹਿੰਦੇ ਹਨ ਕਿ ਨਾਮ ਨੂੰ ਸੁਣਨੇ ਕਰਕੇ ਸਿੱਧ ਬਾਣੀ ਦਾ ਨਾਮ ਨੂੰ ਸੁਣਨੇ ਕਰਕੇ ਤੀਰ ਸ਼ਕਤੀਆਂ ਵਾਲੇ ਬਣੀਦਾ ਹੈ, ਨਾਮ ਨੂੰ ਸੁਣਨੇ ਕਰਕੇ ਸਵਰਗ ਦਾ ਸੁੱਖ ਮੰਨਣ ਵਾਲੇ ਦੇਵਤੇ ਬਣੀਦਾ ਹੈ, ਨਾਮ ਨੂੰ ਸੁਣਨੇ ਕਰਕੇ ਮਨ ਨੂੰ ਮੁਕਤੀ ਦਾ ਨਾਥ ਬਣੀਦਾ ਹੈ। ਤੇ ਸਿੱਧਾਂ ਦਾ ਤੀਰ ਕੌਣ ਹੈ? ਗੋਰਖ ਜਿਹੜਾ ਵੱਡਾ ਮੰਨਿਆ ਇਹਨਾਂ ਦੇ ਵਿੱਚੋਂ। ਤੇ ਨਾਥ ਸੁਰਨਾਥ ਦੇਵਤਿਆਂ ਦਾ ਨਾਥ ਵੱਡਾ ਪਹਿਲਾਂ ਹੈ, ਇੰਦਰ ਤੇ ਇੰਦਰ ਸਮੇਤ ਸਾਰਿਆਂ ਦਾ ਨਾਥ ਹੈ ਬ੍ਰਹਸਪਤ। ਇਹ ਸਾਰੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਗਾ ਰਹੇ ਹਨ ਸੁਣ ਕਰਕੇ। ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਰਣ ਕੀਤਾ ਹੈ ਉਹਨਾਂ ਦੀਆਂ ਸਾਰੀਆਂ ਪੀੜਾਂ ਜਿੱਤਣੀਆਂ ਹੈ, ਇਹ ਸਾਰੀਆਂ ਸਿੱਧ ਹੋ ਗਈਆਂ ਹਨ, ਅਧੀਨ ਹੋ ਗਈਆਂ ਹਨ, ਦੁੱਖ ਦੀ ਨਿਰਾਸ਼ੀ ਹੋ ਗਈ ਹੈ। ਇਹ ਨਾਮ ਦੇ ਸੁਣਨ ਦਾ ਹੀ ਮਹਾਤਮ ਹੈ। ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਹੈ ਤੇ ਸੁਣਿਆ ਸਿੱਧ ਤੇਰ, ਤੇਰ ਕਿਹੜਾ ਕਿਹੜੀ ਕਿਹੜੀ ਹੈ, ਸੰਗਤਾਂ ਦੇ ਜਿਹੜੇ ਜੀਵ ਨੂੰ ਕਦੇ ਟਿਕਣ ਨਹੀਂ ਦਿੰਦੇ ਗਏ, ਸੰਗਤਾਂ ਦੇ ਅਧੀਨ ਹੋ ਕੇ ਜੀਵ ਦੁਖੀ ਹੋ ਰਹੇ ਹਨ, ਇਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਦਵਾਈ ਦੁਆਰਾ ਖਤਮ ਕੀਤਾ ਹੈ। ਹਉ ਮੈਂ ਦੀਰਘ ਰੋਗ ਹੈ ਦਾਰੂ ਕੇਸ ਮਾਹੇ, ਕਿਰਪਾ ਕਰੇ ਜੇ ਆਪਣੇ ਤਾਂ ਗੁਰਕਾ ਸਬਦ ਕਮਾਏ, ਉਹ ਤਾਂ ਹੀ ਕਮਾਇਆ ਜਾਵੇਗਾ ਜੇ ਪਹਿਲਾਂ ਸੁਣਿਆ ਹੋਵੇਗਾ, ਜੇ ਸੁਣਿਆ ਨਹੀਂ ਤੇ ਕਮਾਈ ਵਾਲੇ ਪਾਸੇ ਮਨ ਲੱਗਦਾ ਨਹੀਂ ਹੈ। ਇਸ ਵਾਸਤੇ ਨਾਮ ਨੂੰ ਸੁਣਨ ਕਰਕੇ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਤਾਂ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਸਾਰੀਆਂ ਤਾਕਤਾਂ ਦੇ ਦੇਣ ਵਾਲਾ ਹੈ, ਸਿੱਧੀਆਂ ਬਖਸ਼ਣ ਵਾਲਾ, ਪੀੜੀਆਂ ਬਖਸ਼ਣ ਵਾਲਾ, ਦੇਵ ਦੇਵੀਆਂ ਬਖਸ਼ਣ ਵਾਲਾ, ਨਾਲ ਖਾਣਿਆਂ ਦੇ ਬਣਾਉਣ ਵਾਲਾ, ਨਾਮ ਹੀ ਨਾਮ ਹੈ ਇੱਕ।
ਧਰਤ ਧਵਲ ਆਕਾਸ਼,
ਧਵਲ ਆਕਾਸ਼ ਸੁਣਨੇ ਕਰਕੇ ਜਿਹੜੀ ਧਰਤੀ ਹੈ ਇਹ ਧਵਲਾ ਬਲਦ ਹੈ, ਇਹ ਪਤਾਲ ਆਕ ਸਾਰੇ ਵੱਖ ਵੱਖ ਜਾਣਦੇ ਹਨ, ਧਰਤੀ ਤੇ ਆਕਾਸ਼ ਤੇ ਪਤਾਲ ਆਕ ਇਹ ਸੁਣ ਕੋਈ ਪਤਾ ਲੱਗਦਾ ਹੈ। ਐਵੇਂ ਨਹੀਂ ਜੇ ਸੁਣੇ ਨਾ ਹੋਵੇ ਪਤਾ ਦੱਸੇ ਕੋਈ ਨਾ, ਆਕਾਸ਼ ਵਿੱਚ ਵੀ ਸ਼ਾਇਦ ਉਹੀ ਨਿਸ਼ਚਾ ਆਵੇ, ਧਰਤੀ ਤੇ ਵੀ ਉਹੀ ਆਵੇ, ਪਰ ਜਦੋਂ ਸੁਣਾਂਗੇ ਤਾਂ ਉਹਦਾ ਪਤਾ ਲੱਗੇਗਾ। ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਸੁਣਨ ਕਰਕੇ ਪਤਾ ਲੱਗਦਾ ਹੈ ਕਿਹੜੇ ਧਰਤੀ ਹੈ, ਇਹ ਮੇਰਾ ਧਾਰ ਖੜੋਤੀ ਹੈ। ਧੌਲਾ ਬਲਦ ਕਹਿੰਦੇ ਅਸੀਂ ਚੁੱਕੀ ਖੜਾ ਹੈ, ਤਾਂ ਧਰਤੀ ਤੇ ਕਾਲ ਤਾਲਕ ਨੂੰ ਇਹ ਸਾਰੇ ਪਰਮੇਸ਼ਰ ਦੇ ਆਸਰੇ ਹਨ। ਬਿਨ ਸਮਾਂ ਗੰਗ ਰਹਾਇਆ ਜਾਂ ਤੁਹਾਨੂੰ ਧਰਤ ਆਕਾਸ਼ ਪਾਏ, ਬਿਨ ਸਮਾਂ ਰਾਖੇ ਸਾਚੇ ਕਰ ਪਾਏ, ਸੱਚੇ ਪਰਮੇਸ਼ਰ ਨੇ ਸਾਨੂੰ ਪਿੱਲਰ ਕੱਢੇ ਤੋਂ ਬਗੈਰ ਆਪਣੀ ਸ਼ਰਤੇ ਪਾ ਕਰਕੇ ਇਹਨਾਂ ਨੂੰ ਇਸ ਕਰਕੇ ਰੱਖਿਆ ਹੋਇਆ ਹੈ। ਤੇ ਤਰੁਣ ਦੇ ਆਸਰੇ ਧਰਤੀ ਖੜੀ ਹੈ, ਧਵਲ ਕੌਣ ਹੈ ਧਰਮ, ਧਰਮ ਰੂਪੇ ਧੌਲੇ ਨੇ ਇਸ ਨੂੰ ਚੁੱਕਿਆ ਹੋਇਆ ਹੈ। ਇਸ ਤਰ੍ਹਾਂ ਸਵਰਗ ਲੋਕ ਤੇ ਬ੍ਰਹਮ ਲੋਕ ਆਲਕ ਜਿਤਨੇ ਹਨ ਇਹ ਸਾਰੇ ਪਰਮੇਸ਼ਰ ਦੇ ਆਸਰੇ ਹਨ। ਇੱਕ ਵਾਰ ਵਿਸ਼ਵਾ ਮਿੱਤਰ ਦਾ ਤੇ ਵਿਸ਼ੇਸ਼ ਜੀ ਦਾ ਬਾਹਰ ਹੋਇਆ ਤੇ ਵਿਚਾਰ ਹੋਏ ਸੀ। ਵਿਸ਼ਵਾ ਮਿੱਤਰ ਤੇ ਵਿਸ਼ੇਸ਼ ਮੁਨੀ ਦੋਵੇਂ ਰਾਮਚੰਦਰ ਦੇ ਗੁਰੂ ਹਨ, ਇਹਨਾਂ ਨੇ ਆਸਰੇ ਜੀ ਇੱਕ ਦੂਜੇ ਨੂੰ ਫਲ ਦਿੱਤਾ। ਵਿਸ਼ਵਾ ਮਿੱਤਰ ਨੇ 58,000 ਵਾਰੇ ਦੀ ਤਪੱਸਿਆ ਦਾ ਜਿਹੜਾ ਫਲ ਸੀ ਉਹ ਵਿਸ਼ੇਸ਼ ਮੁਨੀ ਦੇ ਅੱਗੇ ਰੱਖਿਆ ਤੇ ਵਿਸ਼ੇਸ਼ ਮੁਨੀ ਨੇ 104 ਘੜੀਆਂ ਸੰਗਤ ਕੀਤੀ ਦਾ ਫਲ ਦਿੱਤਾ। ਵਿਸ਼ਵਾ ਮਿੱਤਰ ਨੂੰ ਸ਼ੱਕ ਹੋ ਗਏ, ਕਹਿਣ ਲੱਗਾ ਮੈਂ 58,000 ਵਾਰੇ ਦੀ ਤਪੱਸਿਆ ਦਾ ਫਲ ਦਿੱਤਾ ਹੈ ਤੇ ਭੇਟਾ ਕੀਤਾ, ਇਹਨਾਂ 4 ਘੜੀਆਂ ਸੰਗਤ ਦਾ ਇਹਨਾਂ ਇੰਨਾ ਸਮਾਂ ਕਿਵੇਂ ਰੋ ਸਕਦਾ ਹੈ। ਇਹਨਾਂ ਨੂੰ ਸ਼ੱਕ ਹੋ ਗਏ, ਸਾਰਿਆਂ ਦੇ ਕੋਲੇ ਗਏ ਕਿ ਦੱਸੋ 4 ਘੜੀਆਂ ਸੰਗਤ ਕੀਤੀ ਦਾ ਫਲ ਜ਼ਿਆਦਾ ਕਿ 58,000 ਵਾਰਾ ਤਪੱਸਿਆ ਕਰਨ ਦਾ ਫਲ ਜ਼ਿਆਦਾ। ਬਰਮਾ ਵਿਸ਼ਨੂੰ ਸ਼ਿਵ ਜੀ ਸਾਰਿਆਂ ਨੂੰ ਜਵਾਬ ਦੇ ਦਿੱਤਾ। ਅਖੀਰ ਸ਼ੇਸ਼ ਨਾਗ ਦੇ ਕੋਲੇ ਚਲੇ ਗਏ, ਉਸ ਨੂੰ ਜਾ ਕੇ ਪੁੱਛਿਆ, ਉਹ ਕਹਿਣ ਲੱਗਾ ਭਾਈ ਜੀ ਤੇ ਮਨ ਭਾਗ ਰੱਖਿਆ ਹੋਵੇ ਸਿਰ ਤੇ ਉਹਨੇ ਬੋਲਿਆ ਜਾਂਦਾ, ਮੇਰੇ ਸਿਰ ਉੱਪਰ ਤਾਂ ਪਰਮੇਸ਼ਰ ਨੇ ਏਡਾ ਵੱਡਾ ਧਰਤੀ ਦਾ ਭਾਗ ਰੱਖ ਦਿੱਤਾ, ਮੈਂ ਇਸ ਨੂੰ ਚੁੱਕੇ ਖੜਾ, ਤੁਸੀਂ ਇਸ ਨੂੰ ਪਹਿਲਾਂ ਇਸ ਕਰੋ, ਇਸ ਨੂੰ ਟਿਕਾਓ, ਫਿਰ ਮੈਂ ਵੇਲਾ ਉੱਥੇ ਤੁਹਾਨੂੰ ਦੱਸਾਂਗਾ ਕਿ ਕਿਹੜੀ ਚੀਜ਼ ਦਾ ਫਲ ਜ਼ਿਆਦਾ ਹੈ। ਤਾਂ ਵਿਸ਼ਵਾ ਮਿੱਤਰ ਨੇ ਜਿਹੜਾ 58,000 ਵਾਲੇ ਦਾ ਫਲ ਸੀ ਉਹ ਦੇ ਕਰਕੇ ਧਰਤੀ ਨੂੰ ਇਸ ਕਰਨ ਵਾਸਤੇ ਯਤਨ ਕੀਤਾ, ਪਰ ਧਰਤੀ ਟਿਕ ਨਾ ਸਕੀ। ਅਜੇ ਜਿਹੜਾ ਵਿਸ਼ੇਸ਼ ਮੁਨੀ ਨੇ 4 ਘੜੀਆਂ ਸੰਗਤ ਦੀ ਪ੍ਰਾਪਤੀ ਦਾ ਫਲ ਸੀ ਉਹ ਗੁਰੂ ਕੇ ਪਿਆਰੇ ਦੇਣਾ ਕੀਤਾ ਤੇ ਧਰਤੀ ਅਡੋਲ ਖੜੋ ਗਏ ਸੀ। ਵਿਸ਼ਵਾ ਮਿੱਤਰ ਨੇ ਵੇਖ ਕਰਕੇ ਨਿਸ਼ਚਾ ਆ ਗਿਆ ਤੇ ਸੰਗਤ ਕੀਤੇ ਬੜਾ ਭਾਰੀ ਫਲ ਮਿਲਦਾ ਹੈ। ਕਦੇ ਏਕ ਧਰੇ ਆਧੀ ਕਰੇ ਆਧੀ ਹੁਣ ਤੇ ਆਦ ਭਗਤਾਂ ਤੇਤੀ ਗੋਸ਼ਟੀ ਜੋਤੀ ਮੇਂ ਲਾਭ, ਜਿਹੜਾ ਕੋਈ ਕਰਦਾ ਬੜਾ ਭਾਰੀ ਲਾਭ ਪਹੁੰਚਦਾ ਫਾਇਦਾ ਹੁੰਦਾ ਹੈ। ਇਸ ਤਰ੍ਹਾਂ ਦਾ ਪਰਮੇਸ਼ਰ ਦਾ ਨਾਮ ਹੈ, ਸੁਣਨੇ ਕਰਕੇ ਗੁਰੂ ਕੇ ਪਿਆਰੇ ਪਤਾ ਲੱਗਦਾ ਹੈ ਕਿ ਇਹ ਧਰਤੀ ਕਿਸ ਦੇ ਆਸਰੇ ਖੜੀ ਹੈ। ਤਾਂ ਪਰਮੇਸ਼ਰ ਦੇ ਨਾਮ ਦੇ ਗੁਰੂ ਕੇ ਸਾਧ ਸੰਗਤ ਵਿੱਚ ਆ ਕੇ ਨਾਮ ਸੁਣਨ ਤੋਂ ਇਤਨਾ ਭਾਰੀ ਮਹਾਤਮ ਤੇ ਫਲ ਕਿਸ ਦਾ ਮਿਲਦਾ ਹੈ। ਸੁਣਿਆ ਧਰਤ ਆਕਾਸ਼, ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਧਰਤੀ ਤੇ ਵਸਣ ਵਾਲੇ ਵੀ ਲੋਕ ਤੇ ਧੌਲੇ ਦੇ ਨਿਆਂਈ ਜਿਹੜੇ ਉਜਲ ਮਨਾਂ ਵਾਲੇ ਹਨ, 19 ਲੋਕ ਤੇ ਆਕਾਸ਼ ਵਿੱਚ ਰਹਿਣ ਵਾਲੇ ਜਿਤਨੇ ਦੇਵਤੇ ਹਨ, ਇਹ ਸਾਰੇ ਉਸ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਗਾਉਂਦੇ ਹਨ ਤੇ ਸਾਨੂੰ ਦੀ ਮਹਿਮਾ ਨੂੰ ਉੱਚੀ ਤੋਂ ਉੱਚੀ ਕਹਿ ਰਹੇ ਹਨ। ਸੁਣ ਕਰਕੇ ਸਾਰਿਆਂ ਨੂੰ ਲਾਭ ਪਹੁੰਚਦਾ ਹੈ। ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਹੈ ਉਹਨਾਂ ਦੀ ਜਿਹੜੀ ਬੁੱਧੀ ਹੈ ਤੇ ਹਿਰਦਾ ਆਕਾਸ਼ ਹੈ ਇਹ ਦੋਵੇਂ ਉੱਜਲ ਹੋ ਗਿਆ, ਇਹ 2-3 ਕਲ ਹੋ ਵੀ ਚੁੱਕੇ ਸੀ। ਤਾਂ ਪਰਮੇਸ਼ਰ ਦੇ ਨਾਮ ਨੂੰ ਸੁਣਨ ਕਰਕੇ ਜਿਹੜੀ ਭੂਮਿਕਾ ਪ੍ਰਿਆ ਉਸਦਾ ਉੱਜਲ ਪ੍ਰਾਪਤ ਹੋ ਜਾਂਦੀ ਹੈ। ਆਕਾਸ਼ ਦੀ ਤਰ੍ਹਾਂ ਜਿਹੜਾ ਆਕਾਸ਼ ਪਰਮੇਸ਼ਰ ਹੈ ਉਹਦੇ ਪ੍ਰਾਪਤੀ ਵਾਲੀ ਹੋ ਜਾਂਦੀ ਹੈ ਬੁੱਧੀ ਪਵਿੱਤਰ ਹੋਣ ਦੇ ਕਾਰਨ। ਤਾਂ ਵਾਹਿਗੁਰੂ ਵਿੱਚ ਤਾਂ ਗੁਰੂ ਕੇ ਪਿਆਰ ਸਮਾਏ ਰਹਿੰਦੇ ਤੇ ਹਰ ਵੇਲੇ ਉਹਦੇ ਗੁਣਾਂ ਨੂੰ ਗਾਉਂਦੇ ਹਨ। ਪਰਮੇਸ਼ਰ ਦੇ ਨਾਮ ਨੂੰ ਸੁਣਨ ਕਰਕੇ ਮਹਿਮਾ ਰੂਪ ਬ੍ਰਹਮ ਜਿਹੜਾ ਹੈ ਉਜਲ ਨਸਕਾਮ ਧਰਮ ਜੇ ਤੇ ਆਕਾਸ਼ ਜਿਹੜਾ ਕਹਦੇ ਪ੍ਰਾਪਤੀ ਕਰਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ ਸੁਣਨੇ ਕਰਕੇ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ ਆਪੋ ਨਹੀਂ ਹੋ ਸਕਦੇ ਐਸਾ ਵਾਹਿਗੁਰੂ ਪਰਮੇਸ਼ਰ ਦਾ ਉਜਲ ਨਾਮ ਹੈ ਤੇ ਪਰਮੇਸ਼ਰ ਦੇ ਨਾਮ ਕਰਨ ਸੁਣਨੇ ਕਰਕੇ ਸੰਤ ਮਹਾਤਮਾ ਜਿਨ੍ਹਾਂ ਨੂੰ ਸਾਰੇ ਨਾਮ ਹੀ ਨਾਮ ਸੁਣਦਾ ਹੈ ਇੱਕ ਵਾਰ ਵਿਸਾਖੀ ਆਉਂਦੀ ਹੈ ਬਾਬਾ ਕ੍ਰਿਸ਼ਨ ਸਾਹਿਬ ਜੀ ਜਿਹੜੇ ਮਸਤੂ ਆਉਣੇ ਵਾਲੇ ਹੋਏ ਹਨ ਉਹਨਾਂ ਦੇ ਉੱਪਰ ਕਾਲੀ ਲੋਈ ਨਹੀਂ ਹੋਈ ਸੀ ਸਿਆਲ ਦਾ ਮਹੀਨਾ ਸੀ ਤੇ ਇੱਕ ਕੋਈ ਮਨੁੱਖ ਦਾ ਸੁਭਾਅ ਸੀ ਚੋਰੀ ਦਾ ਤੇ ਘਰ ਵਾਲੀ ਬੜੀ ਭਰਤੀ ਕਰਨ ਵਾਲੀ ਸੀ ਉਹਨੂੰ ਠੰਡ ਲੱਗੀ ਤੇ ਲੋਈ ਲਾ ਕੇ ਲੈ ਗਿਆ ਸੱਤਾਂ ਦੇ ਉੱਪਰ ਜਿਸ ਵੇਲੇ ਲੋਈ ਲਾਈ ਘਰ ਵਾਲੀ ਨੂੰ ਪਤਾ ਲੱਗਾ ਉਸਨੇ ਕਿਹਾ ਕਿ ਕੀ ਕੀਤਾ ਜੇ ਕੋਈ ਬਚਨ ਜਰਾ ਕੇ ਮੂੰਹ ਤੇ ਨਿਕਲ ਗਿਆ ਬੇੜਾ ਗਰਕ ਕਰ ਦੇਣਗੇ ਜਾਂ ਵਾਪਸ ਮੁੜ ਕੇ ਵਾਪਸ ਚਲਿਆ ਗਿਆ ਸੰਤਾਂ ਨੂੰ ਕਹਿਣਗੇ ਬਾਬਾ ਜੀ ਮੈਂ ਚੋਰੀ ਕੀਤੀ ਹੈ ਲੋਈ ਤੁਹਾਡੀ ਲਾਸ਼ ਲੈ ਗਿਆ ਸੀ ਲੈ ਲਵੋ ਮਹਾਂਪੁਰਖ ਕਹਿਣਗੇ ਭਾਈ ਸਾਡੀ ਤਾਂ ਹੈ ਨੀ ਅਸੀਂ ਕਿਹੜਾ ਕੋਈ ਘਰੋਂ ਲਿਆਂਦੀ ਹੈ ਕੋਈ ਪ੍ਰੇਮੀ ਆਇਆ ਸਾਨੂੰ ਮੱਥਾ ਦੇ ਗਿਆ ਤੈਨੂੰ ਲੋੜ ਸੀ ਤੂੰ ਲੈ ਗਿਆ ਸਾਡਾ ਤੇਰੇ ਨਾਲ ਕੋਈ ਮੋਹ ਨਹੀਂ ਕੋਈ ਪਿਆਰ ਨਹੀਂ ਕਹਿੰਦਾ ਜੀ ਬਖਸ਼ ਲਵਾਂ ਗਲਤੀ ਹੋ ਗਈ ਹੈ ਮਹਾਂਪੁਰਖ ਕਹਿਣਗੇ ਭਾਈ ਅਮਰ ਛੱਕ ਲੈ ਕਹਿਣ ਲੱਗਾ ਜੀ ਸੱਤ ਬਚਨ ਅਮਰ ਛੱਕ ਲਿਆ ਤੋਂ ਤੇਰੇ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗਾ ਜੀ ਮੈਨੂੰ ਵਾਹਿਗੁਰੂ ਦੀ ਆਵਾਜ਼ ਸੁਣਾਓ ਸਾਰੇ ਸਾਰੇ ਤੋਂ ਮਹਾਂਪੁਰਖ ਕਹਿਣ ਲੱਗੇ ਭਾਈ ਕੇਸੇ ਇਸ਼ਨਾਨ ਕਰ ਲੈ ਕੇਸੇ ਇਸ਼ਨਾਨ ਕੀਤਾ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਜਦੋਂ ਮੱਥਾ ਟਿਕਵਾਇਆ ਤਾਂ ਉਸ ਵੇਲੇ ਕਹਿਣ ਲੱਗੇ ਹੁਣ ਦੱਸ ਜਿਹੜੀ ਆ ਕੋਲ ਮਸ਼ੀਨ ਚੱਲ ਰਹੀ ਕੀ ਆਵਾਜ਼ ਆਉਂਦੀ ਹੈ ਕਹਿਣ ਲੱਗਾ ਜੀ ਤਾਂ ਘੁੰਗੂਆ ਲਾਇਆ ਹੋਇਆ ਹੈ ਉਹਦਾ ਖੜਕਾ ਹੈ ਕਿ ਮਸ਼ੀਨ ਚੱਲਦੀ ਦਾ ਪਤਾ ਲੱਗ ਜਾਵੇ ਇੰਜਣ ਦਾ ਕਹਿਣ ਲੱਗੇ ਦੁਬਾਰਾ ਮੱਥਾ ਟੇਕ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਫਿਰ ਦੁਬਾਰਾ ਮੱਥਾ ਟਿਕਵਾ ਕੇ ਕਹਿਣਗੇ ਹੁਣ ਦੱਸ ਕਹਿੰਦਾ ਜੀ ਵਾਹਿਗੁਰੂ ਤੋਂ ਇਜਾਜ਼ਤ ਦੇਣਾ ਹੁਣ ਮੈਨੂੰ ਕੁਝ ਨਹੀਂ ਸੁਣਦਾ ਗਾ ਐਸੀ ਅਵਸਥਾ ਬਣ ਜਾਂਦੀ ਹੈ ਚਾਤਰ ਕਮੋਰ ਬੋਲ ਦਿਨ ਰਾਤੇ ਸੁਣ ਕਰ ਹਰ ਕੇ ਘੋਰ ਜੋ ਬੋਲਦਾ ਮੇਰੇ ਗਮੀਰ ਪੰਖੇਰੋ ਸੋ ਦਿਨ ਹਰ ਜਾਪਤ ਹੈ ਨਹੀਂ ਹੋਰ ਐਸੀ ਅਵਸਥਾ ਸੁਣਨੇ ਕਰਕੇ ਬਣਦੀ ਹੈ ਸਾਰਾ ਤਾਰਤ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਜਾਪ ਹੀ ਸੁਣਦਾ ਹੈ ਹੋਰ ਕੋਈ ਕੰਨ ਵਿੱਚ ਆਵਾਜ਼ ਨਹੀਂ ਪੈਂਦੀ ਸੁਣਿਆ ਧਰਤ ਆਕਾਸ਼ ਸੋ ਧਰਤੀ ਦੇ ਵਿੱਚੋਂ ਵੀ ਆਵਾਜ਼ ਸੁਣ ਲੱਗ ਪੈਂਦੀ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵਾ ਰਾਮ ਇਹ ਵਾਸਤਾ ਬਾਬਾ ਸੁੰਦਰ ਸਿੰਘ ਸਾਹਿਬ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਅੱਠਾਂ ਸਿੰਘਾਂ ਨੂੰ ਅਕਾਲ ਕੁੱਟੀਆ ਜਿਹੜੀ ਬਣੀ ਹੋਈ ਹੈ ਭਿੰਡਰੀ ਉੱਥੇ ਨਜ਼ਾਰਾ ਵਿਖਾਇਆ ਸੀਗਾ ਸਿੰਘਾਂ ਨੇ ਬੇਨਤੀ ਕੀਤੀ ਸੀ ਪੰਗ ਦੀ ਲਿਖਤ ਵਿੱਚ ਹੀ ਹੈ ਕਿ ਜਾਂ ਅਵਸਥਾ ਵੀ ਹੈ ਮਹਾਂਪੁਰਖਾਂ ਨੇ ਕਿਹਾ ਸਿੰਘ ਗੁਰਬਾਣੀ ਤੇ ਸ਼ੱਕ ਕਰਦੇ ਹਾਂ ਕਿ ਅਸੀਂ ਇਸ਼ਨਾਨ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਮੱਥਾ ਟਿਕਵਾ ਕੇ ਅੱਠਾਂ ਸਿੰਘਾਂ ਨੇ ਨਜ਼ਾਰਾ ਵਿਖਾਇਆ ਸੀ ਜਿਨ੍ਹਾਂ ਵਿੱਚ ਸੰਤ ਬਾਬਾ ਦੁਰਲੱਖਣ ਸਿੰਘ ਜੀ ਖਾਲਸਾ ਮਹਾਂਪੁਰਖ ਪਾਤਸ਼ਾਹ ਬਾਬਾ ਹਰਨਾਮ ਸਿੰਘ ਜੀ ਜੋਗੇਵਾਲ ਵਾਲੇ ਉਹ ਜਿਹੜੇ ਸਰੀਰਕ ਤੌਰ ਤੇ ਹਨ ਇਸ ਤਰ੍ਹਾਂ ਬਾਈ ਗੁਰਦਾਸ ਸਿੰਘ ਜੀ ਜਥੇਦਾਰ ਗੁਰਦਿਆਲ ਸਿੰਘ ਬੋਪਾ ਰਾਏ ਵਾਲੇ ਔਰ ਇਹਨਾਂ ਦੇ ਸਾਥੀ ਸਨ ਇਹਨਾਂ ਨੇ ਸੀਨ ਲਗਾਇਆ ਤੇ ਮੁੜ ਕੇ ਛੜਕੇ ਖਿੱਚ ਰਹੇ ਸੀ ਸਾਰੇ ਦੇਵਤਾ ਪ੍ਰਗਟ ਕਰਨ ਲੱਗੇ ਮਹਾਂਪੁਰਖ ਕਹਿਣਗੇ ਭਾਈ ਤੁਸੀਂ ਪੁੱਛਿਆ ਤੇ ਤੁਹਾਨੂੰ ਵਿਖਾ ਦਿੱਤਾ ਨਜ਼ਾਰਾ ਜਿਵੇਂ ਪਿਤਾ ਪੁੱਤਰ ਨੂੰ ਮੋਢਿਆਂ ਤੇ ਚੁੱਕ ਕੇ ਗਧੇਰੇ ਤੇ ਚੁੱਕ ਕੇ ਮੇਲਾ ਤਾਂ ਵਿਖਾ ਦਿੰਦਾ ਪਰ ਤੁਰ ਕੇ ਦੇਖੇ ਤੇ ਰਾਤ ਬਹੁਤਾ ਆਉਂਦਾ ਤੁਹਾਨੂੰ ਅਵਸਥਾ ਇੱਕ ਵਾਰ ਵਿਖਾ ਦਿੱਤੀ ਹੈ ਹੁਣ ਜਿਹੜਾ ਜਾਪ ਕਰੇਗਾ ਤੁਰ ਕੇ ਮੇਲਾ ਦੇਖੇਗਾ ਉਹਨੂੰ ਬਹੁਤਾ ਰਾਤ ਆਵੇਗਾ ਉਹਦੇ ਵਿੱਚੋਂ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪੂਰਨ ਬ੍ਰਹਮ ਗਿਆਨੀ ਉਹਨਾਂ ਨੇ ਕਮਾਈ ਕਰਕੇ ਨਜ਼ਾਰਾ ਮਾਣਿਆ ਸੀ ਤੋ ਸੋਨੇ ਕਰਕੇ ਪਾਏ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ
ਸੁਣਿਆ
ਦੀਪ ਲੋ ਪਾਤਾਲ ਸੁਣਨੇ ਕਰਕੇ ਪਤਾ ਲੱਗਦਾ ਸੱਤਾਂ ਦੀਪਾਂ ਦਾ ਸਮੁੰਦਰਾਂ ਦਾ ਤੇ ਇਹਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ 14 ਲੋਕ ਹਨ ਇਹਨਾਂ ਸਾਰਿਆਂ ਦਾ ਪਾਈ ਸੁਣਨ ਤੋਂ ਪਤਾ ਲੱਗਦਾ ਹੈ ਤੇ ਸਾਰੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਕਹਿੰਦੇ ਹਨ ਧੰਨ ਬਿਆਸ ਹੈ ਪਰਮੇਸ਼ਰ ਤੋਂ ਵਾਹਿਗੁਰੂ ਅਕਾਲ ਪੁਰਖ ਤੇ ਸੁਣਿਆ ਦੀਪ ਲੋ ਪਾਤਾਲ ਜਿਹੜਾ ਮਨ ਦੀਵੇ ਦੇ ਲੋ ਲਾਟ ਦੇ ਨਿਆਈ ਚੰਚਲ ਹੈ ਸਿੱਖਦਾ ਨੇ ਕਦੇ ਵੀ ਬੜਾ ਭਾਰੀ ਚੰਚਲਤਾ ਸਹਿਤ ਹੈ ਇਹ ਨਾਮ ਨੂੰ ਸੁਣਨੇ ਕਰਕੇ ਇਸਤ ਹੁੰਦਾ ਹੈ ਇਸਤ ਹੋ ਗਿਆ ਤਾਂ ਪਾਤਾਲ ਪਾ ਲੈਂਦਾ ਤਾਲ ਸਰੂਪ ਨੂੰ ਆਪਣੇ ਸਰੂਪ ਨੂੰ ਜਾਣ ਲੈਂਦਾ ਕਿ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸੁਣਨੇ ਕਰਕੇ ਗਿਆਨ ਰੂਪੀ ਜੀਵ ਦਾ ਲੋਕ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਹੋਣੇ ਕਰਕੇ ਤਾਲ ਪਰਮੇਸ਼ਰ ਦੇ ਸਰੂਪ ਨੂੰ ਪਾ ਲਈਦਾ ਹੈ ਸਾਰਾ ਥਾਨ ਕਿਹੜਾ ਵਿਆਪਕ ਜਾਣਨਾ ਪਹਿਲਾਂ ਤਾਂ ਮਨ ਨੂੰ ਕਿ ਤੂੰ ਪਰਮੇਸ਼ਰ ਦਾ ਰੂਪ ਹੈ ਇਸ ਜਾਣ ਕੇ ਪਾਈਦਾ ਇਹ ਪਰਮੇਸ਼ਰ ਨੂੰ ਸਾਰਿਆਂ ਥਾਣੇ ਚ ਵਿਆਪ ਕੇ ਜਾਣ ਲਈਦਾ ਜਿਵੇਂ ਭਾਈ ਘਨੱਈਏ ਜੀ ਨੇ ਤੇ ਭਾਈ ਨੰਦ ਲਾਲ ਜੀ ਨੇ ਸਾਰੇ ਥਾਣੇ ਚ ਜਾਣਿਆ ਹੈ ਤੇ ਪਾਤਾਲ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਸਾਰਿਆਂ ਨੇ ਤਾਂ ਪ੍ਰਕਾਸ਼ ਦੇਣ ਵਾਲਾ ਜੀਵੇ ਦੀ ਤਰ੍ਹਾਂ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਉਸ ਨੂੰ ਪਾ ਕਰਕੇ ਪਾਤਾਲ ਨਾਲ ਥੱਲੇ ਦਾ ਥੱਲੇ ਤੋਂ ਲੈਣੀ ਨਿਮਰਤਾ ਪ੍ਰਾਪਤ ਹੋ ਜਾਂਦੀ ਹੈ ਦੇਰੀ ਵਰਗਾ ਸੁਭਾਅ ਬਣ ਜਾਂਦਾ ਹੈ ਜਿਵੇਂ ਜਿਵੇਂ ਬੇਰੀ ਨੂੰ ਫਲ ਲੱਗਦੇ ਹੈ ਤਿਵੇਂ ਤਿਵੇਂ ਹੋਰ ਜ਼ਿਆਦਾ ਨਿਮਦੀ ਜਾਂਦੀ ਹੈ ਇਸੇ ਤਰ੍ਹਾਂ ਭਗਤੀ ਕਰਦੇ ਹਾਂ ਜਿਵੇਂ ਜਿਵੇਂ ਗੁਣ ਆਉਂਦੇ ਹਨ, ਜਿਸ ਜਿਸ ਤਰ੍ਹਾਂ ਸ਼ਕਤੀਆਂ ਪ੍ਰਾਪਤ ਦੀਆਂ ਸਿੱਧੀਆਂ ਨਿਧੀਆਂ ਫੁਰਦੀਆਂ, ਬਚਨ ਪੂਰੇ ਹੁੰਦੇ ਹਨ, ਤਿਵੇਂ ਤਿਵੇਂ ਜਗਿਆਸੂ ਗੁਰਸਿੱਖ ਦੇ ਮਨ ਵਿੱਚ ਨਿਮਰਤਾ ਸ਼ਰਧਾ ਪੈਦਾ ਹੁੰਦੀ ਹੈ, ਹੰਕਾਰ ਨਹੀਂ ਕਰਦਾ। ਤੇ ਜੇ ਭਾਈ ਸ਼ਕਤੀ ਪਾ ਕੇ ਹੰਕਾਰ ਕਰੇ ਫਿਰ ਉਹ ਰਹਿੰਦੀ ਵੀ ਬਹੁਤ ਅੱਛਾ ਨੀ, ਥੋੜਾ ਚਿਰ ਦੋ ਚਾਰ ਦਿਨ ਦਾ ਨਜ਼ਾਰਾ ਵਿਖਾ ਕੇ ਇਹ ਚਲੀਆਂ ਜਾਂਦੀਆਂ ਹਨ। ਮਹਾਂਪੁਰਖਾਂ ਨੇ ਇੱਥੋਂ ਤੱਕ ਵੀ ਇੱਕ ਵਾਰ ਦੱਸਿਆ ਤੇ ਕਹਿੰਦੇ ਭਾਈ ਜੇ ਬਹੁਤੀ ਭਗਤੀ ਕਰੀਏ ਤਾਂ ਕਈ ਵਾਰ ਇਹ ਰੂਪ ਧਾਰ ਕੇ ਗੱਲਾਂ ਵੀ ਕਰਨ ਲੱਗ ਪੈਂਦੀਆਂ, ਪਰ ਸਿੱਖ ਨੂੰ ਇਹਨਾਂ ਵਿੱਚ ਪਰਤਣਾ ਨਹੀਂ ਚਾਹੀਦਾ ਗਾ। ਇਹਨਾਂ ਦਾ ਤਿਆਗ ਕਰਕੇ ਬ੍ਰਹਮ ਗਿਆਨ ਦੀ ਦਾਤ ਵਾਸਤੇ ਇੱਛਾ ਰੱਖ ਕੇ ਜਾਪ ਕਰਦਿਆਂ ਕਰਦਿਆਂ ਪਰਮੇਸ਼ਰ ਵਿੱਚ ਅਭੇਦ ਹੋਈਦਾ। ਤੇ ਕਈ ਵਾਰ ਇਹ ਹੁੰਦਾ ਵੀ ਜਦੋਂ ਗੱਲਾਂ ਕਰਨ ਕੰਮ ਵੀ ਕਰ ਦਿੰਦੀਆਂ, ਜੋ ਚਾਹੇ ਸਿੱਖ ਬਣਾ ਕੇ ਵਿਖਾ ਦਿੰਦੀਆਂ, ਪਰ ਇਹਦੇ ਪਰਚੇ ਕਿਹੜਾ ਪੈਗਾ ਪਰਮੇਸ਼ਰ ਵਿੱਚ ਨਹੀਂ ਭੇਦ ਹੋ ਸਕਦਾ ਗਾ। ਪਾਸੇ ਉਹ ਟੇਢੇ ਪਾਸੇ ਤੋਰ ਦਿੰਦੀਆਂ ਹਨ, ਪਰ ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਸਾਧਨ ਹੈ ਇਹ ਪਹਿਲਾਂ ਸਰਵਣ ਹੈ। ਸਰਵਣ ਕਰਾਂਗੇ ਫਿਰ ਮਨਨ ਕਰਾਂਗੇ, ਫਿਰ ਅਧਿਆਸਨ ਕਰਾਂਗੇ, ਫਿਰ ਵਿਚਾਰ ਕਰਾਂਗੇ, ਤਾਂ ਉਹਦੀ ਪ੍ਰਾਪਤੀ ਹੋਵੇਗੀ। ਸੁਣਨੇ ਕਰਕੇ ਸਾਰਾ ਕੁਝ ਮਿਲਦਾ। ਜੋ ਪਰਮੇਸ਼ਰ ਹੈ ਵਾਹਿਗੁਰੂ, ਸਾਰਿਆਂ ਦੀਪਾਂ ਵਿੱਚ, ਸਾਰਿਆਂ ਲੋਕਾਂ ਵਿੱਚ ਤੇ ਸਾਰਿਆਂ ਪਤਾਲਾਂ ਵਿੱਚ ਪਰਮੇਸ਼ਰ ਦਾ ਨਾਮ ਸੁਣਨੇ ਕਰਕੇ ਗਿਆਨ ਪ੍ਰਾਪਤ ਹੁੰਦਾ ਕਿ ਇੱਥੇ ਇੱਥੇ ਵਸਤੂ ਹਨ, ਇੱਥੇ ਇੱਥੇ ਚੀਜ਼ਾਂ ਸਾਰਿਆਂ ਦੀ ਸਮਝ ਪੈ ਜਾਂਦੀ ਹੈ। ਗੁਰੂ ਪ੍ਰਗਟ ਸਾਹਿਬ ਜਾਣੀ ਹੈ, ਗੁਰੂ ਤੇ ਪ੍ਰਗਟ ਸਾਰੀਆਂ ਗੱਲਾਂ ਨੂੰ ਜਾਣ ਲੈਂਦਾ ਜਿਹੜਾ ਸੁਣਿਆ ਪ੍ਰਗਟਾ ਨਾਲ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹੀ ਦੇ ਪਾਸ ਇੱਕ ਵਾਰ ਨਿੱਕਾ ਨੰਦ ਨਾਵੇ ਪੰਡਿਤ ਆ ਗਿਆ ਸਤਿਗੁਰੂ ਦੇ ਪਾਸ ਹਰਗੋਬਿੰਦਪੁਰ ਸਾਹਿਬ। ਤਾਂ ਮਹਾਰਾਜ ਨੇ ਬੇਨਤੀ ਕੀਤੀ, ਨੀ ਮੈਂ ਬਲਵਾਨ ਬੜਾ ਭੁੱਖਾ ਮਰਦਾ ਹੈ, ਮੇਰੇ ਤੇ ਕਿਰਪਾ ਕਰੋ, ਆਪਣੇ ਚਰਨਾਂ ਵਿੱਚ ਮੈਨੂੰ ਨਿਵਾਸ ਬਖਸ਼ੋ, ਇੱਥੇ ਸੰਗਤ ਵਿੱਚ ਮੈਂ ਵੀ ਕਥਾ ਸੁਣਾ ਕਰਕੇ ਆਪਣਾ ਰੋਟੀ ਪਾਣੀ ਖਾ ਲਿਆ ਕਰਾਂ। ਮਹਾਰਾਜ ਕਹਿੰਦੇ ਚੰਗਾ ਸੁਣਾਇਆ ਕਰ। ਗਰਮ ਪ੍ਰਾਣ ਦੀ ਕਥਾ ਸੁਣਾਉਣ ਲੱਗ ਪਿਆ, ਕਥਾ ਸੁਣਾਉਂਦਿਆਂ ਸੁਣਾਉਂਦਿਆਂ ਆ ਗਿਆ ਕਿ ਜਿਹੜੇ ਪਰਲੋਕ ਦਾ ਰਸਤਾ ਹੈ ਇਹ ਬੜਾ ਭਾਰੀ ਦੂਰ ਹੈ, ਇੱਕ ਸਾਲ ਲੱਗ ਜਾਂਦਾ ਹੈ। ਤਾਂ ਇੱਕ ਸੁੰਦਰ ਨਾਮੇ ਸਿੱਖ ਸੀ, ਉਸ ਪ੍ਰੇਮੀ ਨੇ ਕਥਾ ਗਰਮ ਪ੍ਰਾਣ ਦੀ ਸੁਣ ਲਈ। ਤੇ ਇੱਕ ਤੇ ਲਾਲੇ ਨਾਮੇ ਸਿੱਖ, ਇੱਕ ਮਈਆ ਜੀ ਚਿੱਤ ਨਿਹਾਲਾ ਸੀ। ਇਹਨਾਂ ਚੋਂ ਸਿੱਖਾਂ ਨੇ ਕਥਾ ਸੁਣੀ ਤੇ ਬਾਹਰ ਆ ਕੇ ਵਿਚਾਰ ਕਰਨ ਲੱਗ ਪਏ, ਕਹਿੰਦੇ ਪੰਡਿਤ ਕਥਾ ਕਰਦਾ ਹੈ ਕਿ ਇੱਕ ਸਾਲ ਲੱਗਦਾ ਪੁੰਨੀ ਨੂੰ ਤੇ ਇੱਕ ਸਾਲ ਲੱਗਦਾ ਪਾਪੀ ਨੂੰ, ਕਿਹੜਾ ਕੀ ਕਾਰਨ ਹੈ? ਆਪਾਂ ਦੱਸੋ ਕਿੰਨੀ ਕਵਾਟਾ ਪ੍ਰਲੋਕ ਦੇ ਜਿਹੜੀ ਰਾਹ ਦਾ ਰਸਤਾ ਹੈ। ਭਾਈ ਸੁੰਦਰ ਜੀ ਨੂੰ ਪੁੱਛਿਆ, ਕਹਿਣ ਲੱਗਾ ਵੀ ਮੈਂ ਤਾਂ ਅੱਠਾ ਪਹਿਰਾਂ ਚ ਜਾ ਸਕਦਾ ਜੇ ਗੁਰੂ ਸਾਹਿਬ ਦੀ ਕਿਰਪਾ ਹੋ ਜੇ। ਤੇ ਭਾਈ ਲਾਲੇ ਨੂੰ ਪੁੱਛਿਆ, ਉਹ ਕਹਿਣ ਲੱਗਾ ਮੈਂ ਚੌਂ ਪਹਿਰਾਂ ਚ ਜਾ ਸਕਦਾ। ਭਾਈ ਮਈਏ ਜੀ ਨੂੰ ਪੁੱਛਿਆ, ਉਹ ਕਹਿਣ ਲੱਗਾ ਵੀ ਇਦਾਂ ਜ਼ਿਆਦਾ ਸਮਾਂ ਤੁਹਾਡਾ ਘੰਟੇ ਕਿ ਜਾ ਸਕੀਦਾ ਹੈ? ਤੇ ਜਦੋਂ ਭਾਈ ਨਿਹਾਲੇ ਨੂੰ ਪੁੱਛਿਆ ਤੂੰ ਦੱਸ ਸਕਾ, ਉਹ ਕਹਿਣ ਲੱਗਾ ਜੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਅੱਖ ਮੀਟਣ ਤੇ ਖੋਲ ਲੈ ਕੇ ਜਾ ਸਕੀਦਾ ਹੈ। ਇਹ ਨਿੱਤਾ ਨਾਮਾ ਜਿਹੜਾ ਪੰਡਿਤ ਦੇ ਸੁਣ ਰਿਹਾ ਸੀ ਸਿੱਖਣ ਗੱਲਾਂ, ਇਹਨੇ ਸੁਣ ਕੇ ਬੜਾ ਦੁਖੀ ਹੋਇਆ, ਸ਼ੱਕ ਪੈਦਾ ਹੋ ਗਏ। ਦਿਨ ਚੜਿਆ, ਛੇਵੇਂ ਪਾਤਸ਼ਾਹ ਕੋਲ ਬੇਨਤੀ ਕੀਤੀ, ਸਤਿਗੁਰੂ ਜੀ ਇਹ ਦੱਸੋ ਵੀ ਪ੍ਰਾਣ ਝੂਠੇ ਹੈ ਕਿ ਤੁਹਾਡੇ ਸਿੱਖ ਝੂਠੇ ਹੈ? ਮਹਾਰਾਜ ਕਹਿੰਦੇ ਕੀ ਗੱਲ ਹੋ ਗਈ ਪੰਡਿਤ ਜੀ? ਕਹਿੰਦਾ ਜੀ ਮੈਂ ਘਰ ਕਥਾ ਸੁਣਾਈ ਜੀ ਸਾਲ ਦਾ ਰਸਤਾ ਹੈ, ਸਿੱਖ ਕਲਾ ਜੇ ਕੋਈ ਅੱਠਾ ਪਹਿਰਾਂ ਚ ਕਹਿੰਦਾ, ਕੋਈ ਚੌਵਾਂ ਪਹਿਰਾਂ ਚ ਕਹਿੰਦਾ, ਕੋਈ ਘੰਟੇ ਚ ਕਹਿੰਦਾ, ਕੋਈ ਕਹਿੰਦਾ ਅੱਖ ਮੀਟਣ ਖੋਲਣ ਵਿੱਚ ਜਾ ਸਕੀਦਾ ਹੈ। ਹੁਣ ਪ੍ਰਾਣ ਇਸ ਤਰ੍ਹਾਂ ਕਹਿੰਦੇ ਹੈ, ਸਿੱਖ ਇਸ ਤਰ੍ਹਾਂ ਕਹਿੰਦੇ ਹੈ? ਮਹਾਰਾਜ ਕਹਿੰਦੇ ਭਾਈ ਤੇਰੇ ਪ੍ਰਾਣ ਵੀ ਸੱਚੇ ਹੈ ਤੇ ਸਿੱਖ ਵੀ ਸੱਚੇ ਹੈ। ਕਹਿਣ ਲੱਗਾ ਜੀ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ? ਮਹਾਰਾਜ ਕਹਿਣ ਲੱਗੇ ਦੇਖਣਾ ਚਾਹੁੰਦਾ, ਕਹਿੰਦਾ ਜੀ ਵਿਖਾ ਦਿਓ। ਸਤਿਗੁਰ ਜੀ ਕਹਿਣ ਲੱਗੇ ਚੰਗਾ, ਵਾਹਿਗੁਰੂ ਮੰਤਰ ਦਾ ਜਾਪ 6 ਮਹੀਨੇ ਕਰਕੇ ਰਹਿ ਕੇ, ਜਦੋਂ 6 ਮਹੀਨੇ ਜਾਪ ਕੀਤਾ ਸਤਿਗੁਰ ਨੇ ਪ੍ਰਬਲਤਾ ਬਖਸ਼ੇ, ਛੱਡ ਕੇ ਸਤਿਗੁਰ ਜੀ ਕਹਿਣਗੇ ਹੁਣ ਦੱਸ ਕਿੰਨਾ ਸਮਾਂ? ਕਹਿੰਦਾ ਜੇ ਕਿਤਨਾ ਵੀ ਸਮਾਂ, ਕਿਤਨੀ ਵਾਟ ਹੈ? ਕਹਿੰਦਾ ਜੀ ਕਿੰਨੀ ਵੀ ਵਾਟ ਨਹੀਂ, ਆਉਣਾ ਜਾਣਾ ਅੱਖ ਦੇ ਫੁਰਨੇ ਵਿੱਚ ਹੀ ਹੋ ਸਕਦਾ ਹੈ। ਤਾਂ ਸਤਿਗੁਰ ਜੀ ਕਹਿਣਗੇ ਭਾਈ ਇਹ ਤੈਨੂੰ ਭਜਨ ਕਰਕੇ ਹੁਣ ਪ੍ਰਾਪਤੀ ਹੋਈ ਹੈ, ਤੇ ਸਾਡੇ ਸਿੱਖਾਂ ਨੂੰ ਸਾਡੇ ਕੋਲ ਰਹਿੰਦਿਆਂ ਸੇਵਾ ਕਰਕੇ ਭਜਨ ਕਰਕੇ ਪਹਿਲਾਂ ਪ੍ਰਾਪਤੀ ਹੋ ਚੁੱਕੀ ਹੈ। ਉਹਨਾਂ ਨੇ ਸੱਚ ਹੀ ਕਿਹਾ ਸੀ ਤੂੰ ਉਹਦੇ ਦਰਸ਼ ਦਾ ਪਾਂਧੀ ਨਹੀਂ ਸੀ, ਹੁਣ ਤੈਨੂੰ ਵੀ ਸਮਝ ਪੈ ਗਈ ਕਿੰਨੀ ਹਿੱਸਾ ਆ ਗਿਆ ਹੈ। ਇਹ ਸੁਣਨੇ ਕਰਕੇ ਸਾਰੀਆਂ ਚੀਜ਼ਾਂ ਨੇ ਸੋਝੀ ਗਿਆਨ ਪ੍ਰਾਪਤ ਹੁੰਦੇ ਹਨ। ਪ੍ਰਕਾਸ਼ ਕਰਨ ਵਾਲਾ ਕੌਣ ਹੈ? ਵਾਹਿਗੁਰੂ। ਉਸ ਨੂੰ ਜਾਣ ਲਈ ਭਾਈ ਸੁਣਨੇ ਕਰਕੇ ਹਿਰਦੇ ਦਾ ਹਰੇਰੇ ਦੇ ਵਿੱਚੋਂ ਪਰਮੇਸ਼ਰ ਨੂੰ ਪਾ ਲਈਦਾ ਪ੍ਰਕਾਸ਼ ਕਰਨ ਵਾਲੇ ਨੂੰ। ਸੁਣਨੇ ਕਰਕੇ ਕਾਲ ਨੀ ਪਹੁੰਚ ਸਕਦਾ, ਨਾ ਸੁਣ ਕੇ ਜਮਦੂਤ ਦੂਰੀ ਚਲਿਆ ਜਾਂਦਾ ਹੈ। ਸੁਣਿਆ ਪੋਹੇ ਨਾ ਸਕਾ ਕਾਲ, ਬਾਬਾ ਕਾਦਰਾ ਜੀ 6ਵੇਂ ਪਾਤਸ਼ਾਹ ਜੀ ਸਾਹਿਬਜ਼ਾਦੇ ਅੰਮ੍ਰਿਤਸਰ ਸਾਹਿਬ ਵਿੱਚ ਬਾਲਕਾਂ ਦੇ ਨਾਲ ਖੇਡ ਰਹੇ ਹਨ। ਸੋਈ ਨੇ ਆਪਣਾ ਗੁਰਮੁਖ ਜੋ ਸੀ ਸੋਈ ਨੇ ਉਹਦਾ ਪੁੱਤਰ ਸੀ ਮੋਹਨ, ਉਹ ਖੇਡ ਰਿਹਾ ਸੀ ਬਾਬਾ ਅਟਲ ਰਾਏ ਜੀ ਦੇ ਨਾਲ। ਸ਼ਾਮ ਪੈ ਗਏ, ਖੇਡ ਸਮਾਪਤ ਹੋਏ, ਬਾਜੀ ਮੋਹਨ ਜੀ ਦੇ ਸਿਰ ਰਹਿ ਗਈ। ਬਾਬਾ ਅਟਲ ਰਾਏ ਜੀ ਕਹਿਣਗੇ ਭਾਈ ਹੁਣ ਤਾਂ ਸਮਾਪਤ ਹੋ ਗਿਆ ਟਾਈਮ, ਤੇ ਕੱਲ ਨੂੰ ਸਾਡੇ ਬਾਜੀ ਆ ਕੇ ਦੇਵੇ। ਸ਼ਾਮ ਨੂੰ ਘਰੋਂ ਘਰ ਚਲੇ ਗਏ, ਜਦੋਂ ਸੌ ਗਏ ਤਾਂ ਰਾਤ ਨੂੰ ਸੱਪ ਲੜ ਗਿਆ ਮੋਹਨ ਦੇ, ਉਹਦੀ ਚੜਾਈ ਹੋ ਗਈ, ਗੁਜ਼ਰ ਗਿਆ। ਬਾਹਰ ਉਡੀਕ ਰਿਹਾ ਬਾਬਾ ਜੀ ਨਾਲ ਪਟੰਗੀ ਬਾਕੀ ਬੱਚੇ ਜਿਹੜੇ ਹਨ, ਤਾਂ ਆ ਕੇ ਦੱਸਿਆ ਵੀ ਮੋਹਨ ਤਾਂ ਚੜਾਈ ਕਰ ਗਿਆ। ਬਾਬਾ ਜੀ ਹੱਥ ਵਿੱਚ ਉਸ ਵੇਲੇ ਖੁੰਦੇ ਸੀ, ਉਹ ਪਕੜ ਕੇ ਉਸਦੇ ਕੋਲ ਚਲੇ ਗਏ। ਜਾ ਕੇ ਕਹਿਣ ਲੱਗੇ ਹੁਣ ਸਾਡੀ ਬਾਜੀ ਦੇਣ ਦਾ ਮਾਰਾ ਖੜ ਕਰਕੇ ਸੌ ਗਏ, ਉੱਠ ਕੇ ਵਾਹਿਗੁਰੂ ਕਹੋ, ਗਲਤ ਖੁੰਡੀ ਪਾ ਕਰਕੇ ਤੋ ਖਾਲਸਾ ਜੀ ਉਸ ਨੂੰ ਉਠਾ ਦਿੱਤਾ। ਇਹ ਸੁਣਨੇ ਕਰਕੇ ਪਰਮੇਸ਼ਰ ਦਾ ਨਾਮ ਕਾਲ ਜੀ ਪੋ ਨਹੀਂ ਸਕਦਾ, ਮਰਿਆ ਹੋਇਆ ਨੂੰ ਜੀਵ ਦੇ ਕਰਮ ਦੇ ਕੰਨ ਚ ਆਵਾਜ਼ ਪਈ ਹੈ ਤਾਂ ਕਾਲ ਜੀ ਜਮਦੂਤ ਵੀ ਛੱਡ ਕੇ ਉੱਧਰ ਚਲਾ ਗਿਆ ਤੇ ਨਾਮ ਸੁਣੇਗਾ ਦੂਰੋਂ ਭਾਗਾ ਮਤ ਮਾਰੇ ਹਰ ਜੀਵ ਬੇ ਪਰਵਾਹ ਹੈ। ਐਸੇ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਦੇ ਇਹ ਨਾਮ ਸੁਣਨ ਦਾ ਬੜਾ ਭਾਰੀ ਮਹੱਤਵ ਹੈ, ਮਹਿਮਾ ਹੈ। ਸੁਣਨੇ ਕਰਕੇ ਗੁਰੂ ਕੇ ਪਿਆਰੇ ਜਮਦੂਤਾਂ ਤੋਂ ਬਚੀ ਰਿਹਾ ਹੈ ਤੇ ਜੋ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਨੂੰ ਜਪ ਰਿਹਾ ਹੈ ਸੁਣਿਆ ਕੋਹੇ ਨਾ ਸਕਾ ਕਾਲ। ਕਾਲ ਕੌਣ? ਅਗਿਆਨ। ਜੇ ਨਾਮ ਅਕਾਗਰ ਨਾਲ ਸੁਣਾਂਗੇ, ਕੀਰਤਨ ਕਥਾ ਸੁਣਾਂਗੇ ਤਾਂ ਅਗਿਆਨ ਵੀ ਨਹੀਂ ਪੋ ਸਕਦਾ। ਕਾਲ ਜਿਹੜਾ ਮੌਤ ਮੌਤ ਦੇਣ ਵਾਲਾ ਹੈ ਇਹ ਵੀ ਨਹੀਂ ਪੋ ਸਕਦਾ, ਤੇ ਕਾਲ ਜਿਹੜੀ ਕਲਪਨਾ ਹੈ ਇਹ ਵੀ ਨਹੀਂ ਕਦੇ ਪੋ ਸਕਦੀ। ਤਾਂ ਕਾਲ ਕੌਣ? ਹੰਕਾਰ। ਇਹ ਵੀ ਕਦੇ ਨਹੀਂ ਪੋ ਸਕਦਾ ਪਰਮੇਸ਼ਰ ਦੇ ਪਿਆਰਿਆਂ ਨੂੰ। ਤੇ ਕਾਲ ਨਾਮ ਦਾ ਸਮੇਂ ਦਾ ਸਮਾਂ ਕਿਹੜਾ? ਭੂਤ ਭਵਿੱਖ ਤੇ ਵਰਤਮਾਨ। ਇਹਨਾਂ ਸਮਿਆਂ ਦੇ ਵਿੱਚ ਪਰਮੇਸ਼ਰ ਦੇ ਪਿਆਰਿਆਂ ਨੂੰ ਕੋਈ ਦੁੱਖ ਨਹੀਂ ਲੱਗ ਸਕਦਾ। ਕਈਆਂ ਦਾ ਖਿਆਲ ਹੈ ਕਿ ਜਦੋਂ ਪੁੱਤ ਕਹਿੰਦੇ ਵੀ ਦੁੱਖ ਹੈ, ਨਹੀਂ ਭਾਈ ਦੁੱਖ ਉਹਦਾ ਜਦੋਂ ਧਰਮ ਤੋਂ ਖਾਰਜ ਹੋ ਜਾਈਏ, ਧਰਮ ਤੋਂ ਰਹਿਤ ਹੋ ਜਾਈਏ, ਕਿਸੇ ਰਾਜਨੀਤਿਕਾਂ ਦੇ ਪੈਰੀ ਪੈਂਦੇ ਫਿਰੀਏ, ਉਹ ਦੁੱਖ ਹੁੰਦਾ ਹੈ। ਸਰੀਰ ਤਾਂ ਹੈ ਹੀ ਨਾਸਵੰਤ, ਦੁੱਖ ਵੀ ਨਾਸਵੰਤ ਹੈ। ਸਰੀਰ ਚਲਿਆ ਗਿਆ ਤੇ ਦੁੱਖ ਵੀ ਸਾਰੇ ਚਲੇ ਗਏ। ਇਸ ਵਾਸਤੇ ਭੂਤ ਭਵਿੱਖ ਤੇ ਵਰਤਮਾਨ ਜਿਹੜਾ ਸਮਾਂ ਹੈ ਇਹ ਵੀ ਉਹ ਨਹੀਂ ਦੇ ਸਕਦਾ, ਦੁੱਖ ਨਹੀਂ ਦੇ ਸਕਦਾ ਪਰਮੇਸ਼ਰ ਦੇ ਪਿਆਰਿਆਂ ਨੂੰ। ਸੁਣਿਆ ਕੋਹੇ ਨਾ ਸਕਾ ਕਾਲ, ਇਹ ਰਾਜ ਦੇ ਸਾਥੀ ਤਾਂਸੀ ਗੁਣ ਹਨ, ਇਹ ਕਾਲੇ ਸੌ ਪਦਾਰਥਾਂ ਦੀ ਤਰ੍ਹਾਂ, ਇਹ ਵੀ ਭਾਈ ਨਹੀਂ ਪਰਮੇਸ਼ਰ ਦੇ ਪਿਆਰੇ ਨੂੰ ਪਹੁੰਚ ਸਕਦੇ ਕਦੇ। ਇਹਨਾਂ ਤੋਂ ਰਹਿ ਤੋਂ ਕਰਕੇ ਤੁਰਿਆ ਵਸਤਾ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਭਰਤਾ ਸਦਾ ਵਿਗਾਰ,
ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਭਗਤੀ ਕਰਨ ਵਾਲਿਆਂ ਨੂੰ ਤਾਂ ਸਦਾ ਵਾਸਤੇ ਹਿਰਦੇ ਦੇ ਵਿੱਚ ਖਰਾਬ ਬਣਿਆ ਰਹਿੰਦਾ ਹੈ, ਖੁਸ਼ੀ ਦੇ ਸਹਿਤ ਰਹਿੰਦੇ ਹਨ, ਕਦੇ ਝੋੜਾ ਨੀ ਕਿਸੇ ਪ੍ਰਕਾਰ ਦਾ ਲੱਗਦਾ। ਪਰਮੇਸ਼ਰ ਦਾ ਨਾਮ ਜਪਣੇ ਕਰਕੇ ਸਦਾ ਵਿਗਾਸ ਦੇ ਵਿਸ਼ੇਸ਼ ਕਰਕੇ ਗਾਸ ਨਾਮ ਖੜਾਕ ਦਾ, ਗਾਸ ਨਾਮ ਪ੍ਰਕਾਸ਼ ਦਾ, ਪ੍ਰਕਾਸ਼ ਦੇ ਸਹਿਤ ਹੋ ਜਾਂਦੇ ਹਨ। ਕਰੋੜਾਂ ਸੂਰਜਾਂ ਨਾਲ ਹਿਰਦੇ ਚ ਵੱਧ ਰੋਸ਼ਨੀ ਹੋ ਜਾਂਦੀ ਹੈ। ਪ੍ਰਕਾਸ਼ ਮਾਰ ਨੇ ਬਚਨ ਕਰੇ ਹਨ, ਸੋ ਨਾਮ ਜਪਤ ਕੋਰ ਸੂਰਜ ਵਗਾਰਾ ਦਿਨ ਦਾ ਪਰਮ ਅੰਧੇਰਾ, ਇਹ ਸਾਰਾ ਅੰਧੇਰਾ ਦੂਰ ਹੋ ਜਾਂਦਾ ਹੈ। ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਇਸ ਵਿੱਚ ਪ੍ਰਗਟ ਹੁੰਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਦੇ ਸਰਵਣ ਦਾ ਮਹੱਤਵ ਸਾਰਿਆਂ ਨੇ ਮੰਗਿਆ ਹੈ ਕਿ ਸਾਡਾ ਚਿੱਤ ਜਿਹੜਾ ਹੈ ਇਹ ਵੀ ਆਨੰਦ ਦੇ ਸਹਿਤ ਰਹੇ, ਜਿਹੜੇ ਸੁਣਦੇ ਹੈ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਹਨ, ਨਾਨਕ ਪਰਤਾ ਸਦਾ ਵਿਰਾਸ, ਸਦਾ ਭਗਤਾਂ ਦੇ ਹਿਰਦੇ ਦੀ ਖੁਸ਼ੀ ਤੇ ਖੇੜਾ ਆਨੰਦ ਬਣਿਆ ਰਹਿੰਦਾ ਹੈ।
ਦੁੱਖ ਪਾਪ ਕਾ ਨਾਸ਼,
ਸੁਣਨੇ ਕਰਕੇ ਭਾਈ ਸੁੱਖਾਂ ਦਾ ਵੀ ਤੇ ਪਾਪਾਂ ਦਾ ਵੀ ਸਾਰਿਆਂ ਦਾ ਨਾਸ਼ ਹੋ ਜਾਂਦਾ ਹੈ, ਸੋ ਨਿਵਰਤ ਹੋ ਜਾਂਦੇ ਹਨ। ਦੁੱਖ ਜੰਮਣ ਮਰਨ ਦਾ ਤੇ ਪਾਪ ਜਿਹੜੇ ਸਰੀਰਕ ਤੌਰ ਤੇ ਕੀਤੇ ਹੋਣ ਉਹ ਵੀ ਸਾਰੇ ਖਤਮ ਹੋ ਜਾਂਦੇ ਹੈ। ਜਿਸ ਤਰ੍ਹਾਂ ਦੁੱਖ ਤੇ ਕੋੜੀ ਆਦਕਾਂ ਨੂੰ ਲੱਗੇ ਹੋਏ, ਜਿਸ ਤਰ੍ਹਾਂ ਸਤਿਗੁਰ ਜੀ ਲਾਹੌਰ ਦੇ ਇਲਾਕੇ ਚ ਮਿੰਟ ਗੋਗੇ ਜਿਹੜੇ ਗਏ ਹਨ, ਉੱਥੇ ਇੱਕ ਕੋਹੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਉੱਤੇ ਬਖਸ਼ਿਸ਼ ਕੀਤੀ। ਦਪਾਲਪੁਰ ਨਗਰ ਚ ਪਹੁੰਚੇ, ਜਦੋਂ ਪਹਿਲਾਂ ਗਏ ਮਿੰਟ ਕੁਮਰੀ ਜ਼ਿਲ੍ਹੇ ਦੇ ਵਿੱਚ ਸ਼ਾਹੂਕਾਰ ਸੀ ਇੱਕ, ਸਤਿਗੁਰੂ ਗਰੀਬ ਨਾਥ ਸੱਚੇ ਪਾਤਸ਼ਾਹ ਜੀ ਉਸ ਇਲਾਕੇ ਚ ਪਹੁੰਚੇ ਤੇ ਭਾਈ ਮਰਦਾਨਾ ਦੇ ਪਿੰਡ ਚਲਿਆ ਗਿਆ। ਇੱਕ ਸ਼ਾਹੂਕਾਰ ਦੇ ਬੜੇ ਭਾਰੀ ਵੱਡੀ ਦੁਕਾਨ ਸੀ, ਸੇਵਾ ਵਾਲੇ ਨੌਕਰ ਚਾਚਰ ਉਹਦੇ ਕੋਲ ਸਨ, ਦੇਖ ਕਰਕੇ ਬੜਾ ਖੁਸ਼ ਹੋਇਆ ਮਰਦਾਨਾ ਕਿ ਸਤਿਗੁਰੂ ਜੀ ਨੇ ਇਸ ਨੂੰ ਬੜਾ ਭਾਰੀ ਸੁੱਖ ਦਿੱਤਾ ਹੈ ਪਰਮੇਸ਼ਰ ਨੇ। ਆ ਕੇ ਮਹਾਰਾਜ ਕੋਲ ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜਾ ਸਤਿ ਸ੍ਰੀ ਸ਼ਾਹੂਕਾਰ ਹੈ ਇਹ ਤਾਂ ਬੜਾ ਭਾਰੀ ਸੁਖੀ ਹੈ, ਮਹਾਰਾਜ ਕਹਿੰਦੇ ਮਰਦਾਨਿਆਂ ਤੂੰ ਜਾਪ ਕਰਕੇ ਰਹਿਣਾ ਇਹਨਾਂ ਗੱਲਾਂ ਚੋਂ? ਕਹਿੰਦਾ ਨਹੀਂ ਜੀ। ਮਹਾਰਾਜ ਕਹਿੰਦੇ ਜਿੰਨਾ ਇਹਨੂੰ ਦੁੱਖ ਹੈ ਇਹਨਾਂ ਹੋਰ ਕਿਸੇ ਨੂੰ ਨਹੀਂ। ਕਹਿੰਦੇ ਸੱਚੇ ਪਾਤਸ਼ਾਹ ਇੰਨਾ ਸੁਖੀ ਹੈ, ਤੁਸੀਂ ਕਹਿੰਦੇ ਦੁੱਖ ਹੈ, ਮੈਂ ਕਿਵੇਂ ਮੰਨ ਲਵਾਂ? ਮਹਾਰਾਜ ਕਹਿਣਗੇ ਜਾ ਕੇ ਪੁੱਛਿਆ। ਜਦੋਂ ਜਾ ਕੇ ਪੁੱਛਿਆ ਤੇਰਾ ਫਕੀਰਾਂ ਵਾਲਾ ਲਿਬਾਸ ਦੇਖ ਕਰਕੇ ਬੜਾ ਖੁਸ਼ ਹੋ ਗਿਆ। ਮਰਦਾਨੇ ਨੇ ਪੁੱਛਿਆ ਭਾਈ ਤੂੰ ਬੜਾ ਸੌਖਾ ਹੈ, ਗੱਲ ਲਾ ਕੇ ਰੋਣ ਹੀ ਲੱਗ ਪਿਆ। ਕਹਿਣ ਲੱਗਾ ਕਿ ਮੇਰੇ ਵਰਗਾ ਕੋਈ ਦੁਖੀ ਨਹੀਂ, ਸਾਰੇ ਸੰਸਾਰ ਦਾ ਦੁੱਖ ਇੱਕ ਪਾਸੇ, ਇਹ ਮੇਰਾ ਇਕੱਲੇ ਦਾ ਦੁੱਖ ਜਿਹੜਾ ਇੱਕ ਪਾਸੇ ਪਾ ਲਈਏ ਤੇ ਤਾਂ ਵੀ ਵੱਧ ਜਾਵੇਗਾ। ਸਾਰੀ ਗੱਲ ਪੁੱਛੀ ਦੱਸ ਦਿੱਤੇ ਕਿ ਮੇਰੇ ਸ਼ਾਦੇ ਹੋਏ ਸੀ, ਘਰ ਵਾਲੇ ਮੇਰੇ ਬਿਮਾਰ ਹੋ ਗਏ, ਇੱਥੋਂ ਤੱਕ ਕਿ ਮੌਤ ਦੇ ਮੂੰਹ ਵਿੱਚ ਪਹੁੰਚਣ ਦਾ ਸਮਾਂ ਆ ਗਿਆ, ਭਾਵ ਮਰਨ ਲੱਗੇ ਸੀ। ਉਸ ਵੇਲੇ ਮੈਂ ਵੀ ਕੋਲ ਬੈਠਾ ਸੀ, ਮੇਰੇ ਮਨ ਵਿੱਚ ਵਿਰਾਗ ਆ ਗਿਆ। ਉਹਨੇ ਕਿਹਾ ਕਿ ਤੂੰ ਤਾਂ ਬਥੇਰਾ ਵੱਡਾ ਧਨੀ ਹੈ, ਐਵੇਂ ਵਿਰਾਗ ਕਰਦਾ, ਮੇਰੇ ਪਿੱਛੋਂ ਹੋਰ ਤੂੰ ਵਿਆਹ ਕਰਵਾ ਲੈਣਾ। ਤਾਂ ਮੈਂ ਉਸਨੂੰ ਯਕੀਨ ਦਵਾਇਆ, ਉਸਨੇ ਨਾ ਮੇਰੇ ਤੇ ਯਕੀਨ ਕੀਤਾ, ਮੈਂ ਆਪਣੇ ਅੰਗ ਕੱਟ ਦਿੱਤੇ। ਅੰਗ ਕੱਟਣ ਤੋਂ ਸਮਾਂ ਐਸਾ ਆ ਗਿਆ, ਉਹ ਤੰਦਰੁਸਤ ਹੋ ਗਈ। ਤੰਦਰੁਸਤ ਹੋਣ ਤੋਂ ਪਿੱਛੋਂ ਮੇਰੀਆਂ ਅੱਖਾਂ ਦੇ ਸਾਹਮਣੇ ਉਸਨੇ ਆਪਣੇ ਜੀਵਨ ਵਿੱਚ ਚੜਿਆਈ ਲੈ ਜਾਂਦੀ। ਉਸ ਦੁੱਖ ਨੂੰ ਵੇਖ ਕਰਕੇ ਮੇਰੀ ਪੇਸ਼ ਕੋਈ ਜਾਂਦੀ ਨਹੀਂ, ਕਹਿ ਮੈਂ ਕੁਝ ਸਕਦਾ ਨਹੀਂ, ਪਰ ਇੱਕ ਕਰਮ ਦੇ ਕੇ ਆਪਣੇ ਅੱਖਾਂ ਦੇ ਸਾਹਮਣੇ ਮੈਂ ਸ਼ਰਮ ਦੇ ਸਹਿਤ ਹੋ ਸੱਚੇ ਅੰਦਰ ਵੜਿਆ ਬੈਠਾ ਹੈ। ਸੁਣ ਕਰਕੇ ਮਰਦਾਨਾ ਹੈਰਾਨ ਹੋ ਗਿਆ ਤੇ ਤੇਰੇ ਸਾਹ ਕਰ ਰੁਕਿਆ ਕਿ ਚੱਲ ਗੁਰੂ ਨਾਨਕ ਦੇਵ ਜੀ ਚਰਨਾਂ ਵਿੱਚ, ਤੇਰੇ ਤੇ ਵੀ ਬਖਸ਼ਿਸ਼ ਹੋ ਜਾਵੇਗੀ। ਸਤਿਗੁਰ ਸੱਚੇ ਪਾਤਸ਼ਾਹ ਦੇ ਪਾਸ ਲਿਆ ਕੇ ਇਸ ਸ਼ਾਹੂਕਾਰ ਨੂੰ ਨਿਹਾਲ ਕੀਤਾ ਤੇ ਇਹਦੇ ਘਰ ਵਾਲੇ ਨੂੰ ਸ਼ਾਂਤੀ ਬਖਸ਼ੀ ਸੀ ਮਹਾਰਾਣੀ ਗੁਰਬਾਣੀ ਦੁਆਰਾ। ਇੱਥੋਂ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਚੱਲੇ ਹਨ, ਤਾਂ ਦੀਪਾਲਪੁਰ ਇੱਕ ਨਗਰ ਆਇਆ ਹੈ, ਉਹ ਇੱਕ ਸੱਚੇ ਪਾਤਸ਼ਾਹ ਰਹਿਣਾ ਚਾਹੁੰਦੇ ਹੈ, ਪਰ ਪਿੰਡ ਦੇ ਲੋਕ ਬਹੁਤੇ ਮੰਨ ਚੜੇ ਸੀ। ਉਹਨਾਂ ਨੇ ਕਿਹਾ ਜੀ ਇੱਥੋਂ ਨਿਕਲ ਜਾਵੋ, ਅਜੇ ਬਾਬਾ ਉਤਮ ਸਿੰਘ ਨੇ ਤੁਹਾਡੇ ਸ਼ਹਿਰ ਗਏ ਨੇ, ਕਿਹਾ ਤੈਨੂੰ ਸਾਡੇ ਘਰੇ ਕੀ ਰਹਿਣਾ ਹੈ? ਤਾਂ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਸਾਡੇ ਘਰ ਸਾਡੇ ਪਿੰਡ ਚ ਨੀ, ਤੁਹਾਨੂੰ ਕੋਈ ਜਗ੍ਹਾ ਬਾਹਰ ਚਲੇ ਜਾਓ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਚੱਲ ਭਾਈ ਮਰਦਾਨਿਆ, ਬਾਹਰ ਇੱਕ ਉਡੀਕ ਦਾ ਉਹਦਾ ਆਧਾਰ ਕਰ ਦੇਈਏ। ਬਾਹਰਲੇ ਪਾਸੇ ਕੁੱਲੇ ਸੀ, ਉਹਦੇ ਵਿੱਚ ਇੱਕ ਕੋੜੀ ਕਰਮ ਪਏ ਹੋਏ, ਸਰੀਰ ਵਿੱਚ ਬੜਾ ਭਾਰੀ ਦੁਖੀ ਹੈ, ਦਿਲ ਛਿਕਣ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਦਰਸ਼ਨ ਉਸਨੇ ਕੀਤਾ, ਦਰਸ਼ਨ ਦਿੱਤੇ ਰਹਿਣ ਬਜੋਗਾ ਜੀ, ਸ਼ਾਂਤੀ ਆ ਗਏ, ਸੂਰਜ ਡੁੱਬਣ ਲੱਗਾ, ਦਰਸ਼ਨ ਅਲੋਪ ਹੋਣ ਲੱਗੇ, ਸਰੀਰ ਚ ਪੀੜਾ ਫੇਰ ਵਧਣ ਲੱਗੀ। ਫਿਰ ਉੱਚੀ ਆਵਾਜ਼ ਨਾਲ ਕਿਹਾ ਸੱਚੇ ਪਾਤਸ਼ਾਹ ਜੇ ਤੁਠੇ ਹੋ ਤੇ ਕਿਰਪਾ ਕਰਕੇ ਮੈਨੂੰ ਬਖਸ਼ ਲਵਾ। ਉਹਦੇ ਪ੍ਰਕਾਸ਼ ਸ਼ਬਦ ਉਚਾਰਿਆ ਸੀ, ਜਪਾਲਪੁਰ ਨਗਰ ਦੇ ਵਿੱਚ ਜੀਓ ਤਲਤ ਹੈ ਬਾਰੋ ਬਾਰ, ਤਲ ਤਲ ਖਪਾ ਬਹੁਤ ਬੇਕਾਰ, ਇਹ ਬਚ ਕਹਿ ਸਨ ਜੈ ਤਨ ਬਾਣੀ ਨਿਸਰ ਜਾਏ, ਜਾਂ ਪੱਕਾ ਰੋਗੀ ਦਿਨ ਲਾਏ। ਇਹ ਸ਼ਬਦ ਸਤਿਗੁਰ ਨੇ ਉਹਦੇ ਪਰਸਾਏ ਕੋ ਡਾਲ ਕੇ ਉਸ ਕੋੜੀ ਨੂੰ ਵੀ ਨਿਹਾਲ ਕੀਤਾ ਹੈ, ਤੇ ਕੱਲ ਵੀ ਜੀਵਾਂ ਦੀ ਹਾਲਤ ਵੀ ਦੱਸੀ ਹੈ, ਉਹਦੀ ਨਿਰਸਤੀ ਦਾ ਸਾਧ ਵੀ ਦੱਸਿਆ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸੁਣਿਆ ਦੋਸਤ ਪਾਤ ਦਾ ਨਾਸ, ਜਦੋਂ ਵਾਹਿਗੁਰੂ ਦਾ ਇਹ ਵਾਹਿਗੁਰੂ ਦੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਜੀ ਨੇ ਇਸ ਪਵਿੱਤਰ ਗੁਰਬਾਣੀ ਆਪਣੀ ਰਚਨਾ ਤੋਂ ਉਚਾਰਨ ਕੀਤੀ, ਇਹ ਸੁਣ ਕਰਕੇ ਕੋੜੀ ਦਾ ਕੋੜੀ ਮਿਟ ਗਿਆ ਸੀ, ਸਾਰੇ ਪਾਪ ਦੀ ਨਿਵਰਤ ਹੋ ਗਏ ਸਨ। ਇਹ ਨਾਮ ਦਾ ਮਹਾਤਮ ਹੈ, ਸੁਣਨੇ ਕਰਕੇ ਦੁੱਖਾਂ ਦਾ ਪਾਪ ਨਾਸਰੇ ਤੇ ਪਾਪਾਂ ਦਾ ਨਾਸਰੇ। ਪਾਪ ਕਰਨ ਵਾਲਾ ਕੌਣ ਸੀ? ਅਜਾਮਲ, ਉਹਦੇ ਵੀ ਸਾਰੇ ਪਾਪ ਨਿਵਰਤ ਹੋ ਗਏ ਸਨ। ਸਦਨਾ ਕਸਾਈ ਸੀ, ਉਹਦੇ ਵੀ ਪਾਪ ਸਾਰੇ ਨਿਵਰਤ ਹੋ ਗਏ ਸਨ। ਤੋ ਗਣਕਾ ਤੇ ਗੁਰੂ ਕੇ ਪਿਆਰਿਓ, ਇਹਨੇ ਬੜੇ ਭਾਰੀ ਪਾਪ ਕਰਮ ਕੀਤੇ ਸਰੀਰਕ ਤੌਰ ਤੇ। ਜਦੋਂ ਮਹਾਤਮਾ ਨੇ ਸੰਗਤ ਹੋਈ ਤੇ ਵਾਹਿਗੁਰੂ ਦਾ ਨਾਮ ਸੁਣਿਆ, ਇਸ ਜੀ ਦੀ ਕਲਿਆਣ ਹੋ ਗਏ ਤੇ ਨਿਵਾਸ ਤੇ ਚੜ ਕੇ ਸਵਰਗ ਨੂੰ ਚਲੇ ਗਏ। ਨਰਕਾਂ ਚ ਗੋਤਾ ਨੇ ਸੀ ਇਸਨੇ ਖਾਧ, ਤੇ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ। ਸੁਣਿਆ ਦੁੱਖ ਪਾਪ ਦਾ ਨਾਸ, ਦੁੱਖਾਂ ਨੇ ਮਿਟਣ ਵਾਲਾ ਕੌਣ ਹੈ? ਧਨੰਤਰ ਵੈਦਾਦਿਕ, ਅਤੇ ਪਾਪਾਂ ਦਾ ਨਾਸ ਕਰਨ ਵਾਲਾ ਕੌਣ ਹੈ? ਪੁਰਾਣਾ ਦੁਆਰਾ ਵਿਆਸ ਰਿਸ਼ੀ ਮੁਨੀ ਆਦਿਕ, ਇਹ ਸਾਰੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੇ